ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਹਰ ਰੋਜ਼ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਸਰਵਣ ਕਰ ਰਹੇ ਹੋ। ਇਸ ਬਾਣੀ ਅੰਦਰ ਇਹ ਜੋ ਤੀਸਰੀ ਪੌੜੀ ਹੈ, ਪਿਛਲੇ ਦੋ ਦਿਨਾਂ ਤੋਂ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕੀਤਾ। ਜੋ ਕੁਝ ਇਹਦਾ ਹਿੱਸਾ ਤੁਸ਼ ਬੁੱਧੀ ਅਨੁਸਾਰ ਬਾਕੀ ਰਹਿੰਦਾ ਹੈ, ਅੱਜ ਉਸ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਪੌੜੀ ਵਿੱਚ ਪਰਮਾਰਥ ਦੇ ਪਾਂਧੀ ਵਾਸਤੇ ਰਾਹ ਵਿੱਚ ਆਉਣ ਵਾਲੀਆਂ ਅਵਸਥਾਵਾਂ ਦਾ ਵਰਣਨ ਕੀਤਾ ਹੈ ਕਿ ਜਦੋਂ ਕੋਈ ਇਸ ਰਸਤੇ 'ਤੇ ਤੁਰਦਾ ਹੈ, ਗੁਰੂ ਦੇ ਰਾਹ 'ਤੇ ਜਾਂਦਾ ਹੈ, ਤਾਂ ਜੀਵਨ ਵਿੱਚ ਕਿਹੜੇ ਕਿਹੜੇ ਮੋੜ ਇਸ ਰਸਤੇ 'ਤੇ ਆਉਂਦੇ ਨੇ, ਉਹ ਤਕਰੀਬਨ ਇਹਦੇ ਵਿੱਚ 8 ਗਿਣੇ ਨੇ ਗੁਰੂ ਸਾਹਿਬ ਨੇ ਕਿ ਜਦੋਂ ਕੋਈ ਤੁਰੇਗਾ ਇਹ 8 ਅਵਸਥਾਵਾਂ ਉਹਦੇ ਜੀਵਨ ਵਿੱਚ ਆਉਣਗੀਆਂ। ਫਿਰ ਅੱਗੇ ਜਿਹੜੀ 9ਵੀਂ ਹੈ ਉਹਦੇ ਬਾਰੇ ਗੁਰੂ ਸਾਹਿਬ ਨੇ ਕਹਿ ਦਿੱਤਾ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜਿਹੜੀ ਅਖੀਰ 'ਤੇ ਦਸ਼ਾ ਹੈ, ਮੰਜ਼ਿਲ ਹੈ, ਉਹਦਾ ਕੋਈ ਬਿਆਨ ਨਹੀਂ, ਉਹਦਾ ਕੋਈ ਵਰਣਨ ਨਹੀਂ। ਉਹ ਸਿਰਫ ਉਹੀ ਜਾਣਦਾ ਜਿਹੜਾ ਉਹਦੇ ਤੱਕ ਚਲਾ ਗਿਆ ਹੈ। ਤਾਂ ਸਭ ਤੋਂ ਪਹਿਲੀ ਜਿਹੜੀ, ਜਦੋਂ ਕੋਈ ਉਸ ਨੂੰ ਪੂਰਾ ਤਾਣ ਲਾ ਕੇ ਗਾਉਂਦਾ, ਇੱਥੋਂ ਗੱਲ ਆਰੰਭ ਕੀਤੀ, ਜਦੋਂ ਕੋਈ ਸਰੀਰਧਾਰੀ ਮਨੁੱਖ ਗੁਰੂ ਦੇ ਦੱਸੇ ਮਾਰਗ 'ਤੇ ਤੁਰ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਆਪ ਸੌਂਪ ਕੇ ਪੂਰਾ ਜੀਵਨ ਉਹਨੂੰ ਸੌਂਪ ਦਿੰਦਾ, ਗਾਵੇ ਕੋ, ਜੇ ਕੋਈ ਮਨੁੱਖ ਇਸ ਤਰ੍ਹਾਂ ਗਾਵੇ ਦਾ ਅਰਥ ਹੈ ਜੀਵਨ ਬਤੀਤ ਕਰੇ, ਜਿਵੇਂ ਗੁਰੂ ਨੇ ਦੱਸਿਆ ਹੈ, ਪਰਮਾਤਮਾ ਦੀ ਬੰਦਗੀ ਕਰੇ, ਉਹਦੀ ਇਬਾਦਤ ਕਰੇ, ਜੇ ਕੋਈ ਪੂਰਾ ਤਾਣ ਲਾ ਕੇ। ਇੱਥੇ ਗੁਰੂ ਸਾਹਿਬ ਨੇ ਸ਼ਰਤ ਰੱਖੀ ਕਿ ਅੱਗੇ ਜੋ ਕੁਝ ਕਿਹਾ ਗਿਆ ਉਹ ਤਾਂ ਹੋਵੇਗਾ ਜੇ ਪੂਰਾ ਤਾਣ ਲਾਇਆ ਗਿਆ। ਗਾਵੇ ਕੋ ਤਾਣ, ਤਾਣ ਦਾ ਮਤਲਬ ਸ਼ਕਤੀ। ਜੇ ਕੋਈ ਮਨੁੱਖ ਆਪਣੇ ਸਰੀਰ ਦੇ ਇੱਕ ਇੱਕ ਰੋਮ ਦੀ ਸਾਰੀ ਸ਼ਕਤੀ ਉਸ ਸਾਧਨਾ 'ਤੇ ਲਾ ਦੇ, ਇਹ ਅੱਗੇ ਜੋ ਕੁਝ 8 ਗੱਲਾਂ ਕਹੀਆਂ ਇਹ ਤਾਂ ਵਾਪਰਨਗੀਆਂ, ਨਹੀਂ ਤਾਂ ਬਿਲਕੁਲ ਨਹੀਂ ਵਾਪਰਨਗੀਆਂ। ਪਹਿਲੀ ਸ਼ਰਤ ਹੀ ਇਹ ਹੈ, ਗਾਵੇ ਕੋ, ਇਹਦੇ ਅਰਥ ਨੇ ਜੇ ਕੋਈ ਇਸ ਤਰ੍ਹਾਂ ਗਾਏ, ਜੇ ਕੋਈ ਇਸ ਤਰ੍ਹਾਂ ਸਮਾਂ ਬਤੀਤ ਕਰੇ, ਸਫਲ ਕਰੇ, ਬੰਦਗੀ ਕਰੇ, ਤਾਂ ਤਾਣ, ਸਾਰੇ ਸਰੀਰ ਦਾ ਤਾਣ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਜਿੰਨੀ ਸ਼ਕਤੀ ਹੈ ਸਰੀਰ ਦੀ, ਉਹਦੇ ਵਿੱਚੋਂ ਥੋੜ੍ਹੀ ਜਿਹੀ ਵੀ ਜਿਵੇਂ ਕਹਿ ਲਈਏ ਲੀਕ ਆਊਟ, ਬਾਹਰ ਨਹੀਂ ਜਾਣੀ ਚਾਹੀਦੀ, ਸਾਰਾ ਜੀਵਨ ਉਹਦੇ ਉੱਤੇ, ਉਹਦੇ ਵਿੱਚ ਘੋਲ ਦੇਣਾ ਚਾਹੀਦਾ, ਤਾਂ ਉਹ कोई सफलता दे राह ते तुरेगा। जे उहदे विचों एक फीसदी भी जीवन की शक्ति होर पासे चली गई, फायदा जरूर होवेगा, मंजिल नहीं मिलेगी, लाभ हो जाएगा, कोई शक नहीं। वो तो 1% भी कोई करे तो उहदा भी कोई ना कोई लाभ तो है, पर जिहड़ियां चीज़ां जपजी साहिब विच कहियां गईयां ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀਆਂ। ਪਹਿਲੀ ਅਵਸਥਾ ਹੈ, ਆਰੰਭਤਾ ਇੱਥੋਂ ਹੈ ਕਿ ਪੂਰਾ ਤਾਣ ਲਾਏ। ਜਦੋਂ ਮਨੁੱਖ ਬੈਠੇ ਤਾਂ ਹੋਰ ਨਹੀਂ ਹੋਣਾ ਚਾਹੀਦਾ, ਉਹਦੇ ਜੀਵਨ ਵਿੱਚ ਇੱਕੋ ਰਹਿ ਜਾਣਾ ਚਾਹੀਦਾ। ਤਾਂ ਜੇ ਕੋਈ ਪੂਰੇ ਤਾਣ ਨਾਲ ਗਾਉਂਦਾ ਤਾਂ ਉਸ ਨੂੰ ਫਿਰ ਪਹਿਲੀ ਜਿਹੜੀ ਅਵਸਥਾ ਬਣਦੀ ਧਾਰਮਿਕ ਬੰਦੇ ਦੀ ਉਹ ਹੈ, ਉਹਨੂੰ ਤਾਣ ਮਿਲ ਜਾਂਦਾ, ਪਰਮਾਤਮਾ ਦਾ ਸ਼ਕਤੀ ਮਿਲ ਜਾਂਦੀ ਹੈ। ਸਭ ਤੋਂ ਪਹਿਲਾਂ ਸ਼ਕਤੀ ਆਵੇਗੀ ਉਹਦੇ ਰਾਹ ਵਿੱਚ, ਸ਼ਕਤੀ ਦਾ ਅਰਥ ਤਾਕਤ ਆ ਜਾਏਗੀ। ਹੁਣ ਇੱਥੇ ਇੱਕ ਮੰਜ਼ਿਲ ਤੈਅ ਹੋ ਗਈ, ਕਿਉਂਕਿ ਤਾਕਤ ਤੋਂ ਬਿਨਾਂ ਤਾਂ ਕੋਈ ਵੀ ਰਾਹ ਤੈਅ ਨਹੀਂ ਹੁੰਦਾ। ਜੇ ਸੰਸਾਰ ਦਾ ਵੀ ਕੋਈ ਕੰਮ ਕਰਨਾ ਹੈ ਤਾਂ ਸਰੀਰ ਵਿੱਚ ਪੂਰੀ ਸ਼ਕਤੀ ਚਾਹੀਦੀ। ਇਸੇ ਤਰ੍ਹਾਂ ਵਾਹਿਗੁਰੂ ਦੇ ਰਾਹ 'ਤੇ, ਗੁਰੂ ਦੇ ਮਾਰਗ 'ਤੇ ਵੀ ਤੁਰਨਾ ਹੈ ਅਤੇ ਸਭ ਤੋਂ ਪਹਿਲਾਂ ਲੋੜ ਜਿਹੜੀ ਚੀਜ਼ ਦੀ ਪੈਂਦੀ ਉਹ ਤਾਕਤ ਹੈ, ਸ਼ਕਤੀ ਹੈ। ਤਾਂ ਹੀ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਉਮਰ ਸੁਹਾਵੜੀ ਸੰਗ ਸੁਮੰਦੜੀ ਦੇ। ਇਹ ਜਿਹੜੀ ਉਮਰ ਜਵਾਨੀ ਦੀ ਉਮਰ, ਬੜੀ ਸੁਹਾਵੜੀ ਉਮਰ, ਚੰਗੀ ਉਮਰ ਹੈ। ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇ। ਸੁਵੰਦੜੀ ਦਾ ਅਰਥ ਬੜੀ ਸੁੰਦਰ, ਸ਼ਕਤੀ ਵਾਲੀ, ਬੈਠ ਸਕਦਾ ਹੈ ਆਦਮੀ, ਸਰੀਰ ਦੇ ਅੰਗ ਤਾਕਤਵਰ ਨੇ, ਪੜ੍ਹ ਸਕਦਾ ਹੈ, ਅੱਖਾਂ ਵਿੱਚ ਸ਼ਕਤੀ ਹੈ, ਸੁਣ ਸਕਦਾ ਹੈ, ਸਰੋਤ ਵਿੱਚ ਸ਼ਕਤੀ ਹੈ, ਹੱਥਾਂ ਨਾਲ ਸੇਵਾ ਕਰ ਸਕਦਾ, ਹੱਥਾਂ ਵਿੱਚ ਤਾਕਤ ਹੈ, ਤੁਰ ਕੇ ਜਾ ਸਕਦਾ ਹੈ। ਕਹਿਣ ਤੋਂ ਭਾਵ ਸਾਰਾ ਜੀਵਨ ਸ਼ਕਤੀ ਨਾਲ ਭਰਿਆ ਹੋਇਆ ਹੈ। ਤਾਂ ਹੁਣ ਇਹ ਕੰਮ ਆਦਮੀ ਜਵਾਨੀ ਵਿੱਚ ਕਰੇ, ਪਰ ਫਰੀਦ ਜੀ ਨੇ ਬਚਨ ਕੀਤੇ, ਕਹਿੰਦੇ ਵਿਰਲੇ ਕਈ ਪਾਇਨ, ਬੜੇ ਘੱਟ ਨੇ, ਗਾਵੈ ਕੋਈ ਕੋਈ ਗਾਉਂਦਾ ਹੈ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਕਹਿਣ ਲੱਗੇ ਵਿਰਲੇ, ਬੜੇ ਥੋੜ੍ਹੇ ਲੋਕ ਨੇ, ਬੜੇ ਘੱਟ ਲੋਕ ਨੇ ਜਿਹੜੇ ਇਸ ਤਰ੍ਹਾਂ ਕਰਨਗੇ, ਕਿਉਂਕਿ ਇੱਥੋਂ ਦਾ ਆਲਾ ਦੁਆਲਾ ਇਸ ਤਰ੍ਹਾਂ ਦਾ ਹੈ, ਉਹ ਧਰਮ ਨੂੰ ਕਮਾਉਣ ਨਹੀਂ ਦਿੰਦਾ। ਇੱਥੋਂ ਦਾ ਵਾਤਾਵਰਣ, ਇੱਥੋਂ ਦਾ ਸਮਾਜਿਕ ਢਾਂਚਾ, ਇੱਥੋਂ ਦੀ ਹਵਾ ਜਿਹੜੀ ਹੈ, ਉਹ ਬੰਦੇ ਦੇ ਦਿਮਾਗ ਵਿੱਚ ਇੱਕ ਗੱਲ ਭਰ ਦਿੰਦੀ ਹੈ ਵੀ ਆਹ ਜਿਹੜਾ ਕਰਮ ਧਰਮ ਜਿਹਾ ਹੈ ਤੇ ਇੱਕ ਰਿਵਾਜ਼ ਹੈ, ਸਿਰਫ ਕਰਨਾ ਪੈਂਦਾ, ਪਿਤਾ ਪੁਰਖ ਹੀ ਹੈ, ਸਾਡੇ ਪਰਿਵਾਰ ਵਾਲੇ ਕਰਦੇ ਨੇ, ਸਾਡੇ ਪਿਤਾ ਜੀ ਸਾਲ ਬਾਅਦ ਅਖੰਡ ਪਾਠ ਕਰਾਉਂਦੇ ਸੀ, ਹੁਣ ਕਰਾਉਣਾ ਹੀ ਪਏਗਾ, ਜ਼ਰੂਰੀ ਸਮਝ ਲਿਆ। ਤਾਂ ਇਹ ਧਰਮ ਜਿਹੜਾ ਹੈ ਪ੍ਰੇਮ ਵਾਲਾ ਧਰਮ ਨਹੀਂ ਹੈ, ਇਹ ਪਿਤਾ ਪੁਰਖ ਹੀ ਧਰਮ ਹੈ। ਪਹਿਲੇ ਕਰਦੇ ਸੀ, ਹੁਣ ਕਰਨਾ ਪੈਣਾ ਹੈ, ਡਰ ਹੈ, ਜੇ ਨਾ ਕੀਤਾ ਤਾਂ ਕੁਝ ਨਾ ਕੁਝ ਘਟੇਗਾ ਸੰਸਾਰ ਦੀ। ਗੱਲ ਉੱਥੇ ਵੀ ਸੰਸਾਰ ਦੀ ਟਿੱਕੀ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਉਹ ਨਹੀਂ ਹੈ। ਤਾਂ ਇਸ ਤਰ੍ਹਾਂ ਜਿਹੜੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਇਸ ਤਰ੍ਹਾਂ ਜੇ ਕੋਈ ਪਹਿਲਾਂ ਸਭ ਤੋਂ ਉਹਨੂੰ ਮਿਲੇਗਾ ਤਾਣ, ਤੇ ਬੜੇ ਘੱਟ ਲੋਕ ਇਸ ਰਾਹ 'ਤੇ ਸਾਰੀ ਸ਼ਕਤੀ ਲਾਉਣਗੇ, ਨਹੀਂ ਤਾਂ ਵਿੱਚੋਂ ਵਿੱਚੋਂ ਛੇਕ ਰਹਿਣਗੇ ਜੀਵਨ ਦੇ ਅੰਦਰ, ਆਦਮੀ ਪੂਰਾ ਨਹੀਂ ਤੁਰਦਾ। ਤਾਂ ਜਦੋਂ ਤਾਕਤ ਮਿਲੀ, ਜਪ ਕੇ ਦੇਖ ਲੈਣਾ, ਕਰਕੇ ਦੇਖ ਲੈਣਾ, ਸੇਵਾ ਅਤੇ ਸਿਮਰਨ ਦੋਵੇਂ ਚੀਜ਼ਾਂ ਜਦੋਂ ਕੋਈ ਕਰੇਗਾ ਪਹਿਲਾਂ ਤਾਕਤ ਆਏਗੀ, ਬੜੀ ਜਲਦੀ ਆ ਜਾਂਦੀ ਹੈ। ਅਤੇ ਸਾਡੇ ਵਿੱਚ ਵੀ ਬਹੁਤੇ ਲੋਕ ਇਸੇ ਵਾਸਤੇ ਸੇਵਾ ਸਿਮਰਨ ਕਰਦੇ, ਤਾਕਤ ਕਿਵੇਂ ਮਿਲੇ, ਸ਼ਕਤੀ ਕਿਵੇਂ ਮਿਲੇ। ਪਰ ਇਹ ਤਾਂ ਪਹਿਲੀ ਪੌੜੀ ਸੀ, ਹੁਣ ਥੋੜ੍ਹੀ ਜਿਹੀ ਸਾਡੀ ਆਦਤ ਹੈ, ਬੰਦੇ ਦਾ ਇੱਕ ਮਨ ਹੈ ਕਿ ਉਹ ਜਰਦਾ ਕੁਝ ਨਹੀਂ, ਥੋੜ੍ਹਾ ਜਿਹਾ ਪਾਇਆ, ਬਸ ਸੋਚ ਲਿਆ ਵੀ ਮੇਰੇ ਕੁਝ ਕੋਲ ਕੁਝ ਆ ਗਿਆ, ਅਤੇ ਪਹਿਲੀ ਮੰਜ਼ਿਲ ਸੀ ਆ ਗਈ। ਕਦੀ ਕਦੀ ਕਿਸੇ ਨੂੰ ਕੁਝ ਬੋਲ ਦਿੱਤਾ ਉਹ ਪੂਰਾ ਹੋ ਗਿਆ, ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਬੜਾ ਮਹਾਨ ਪੁਰਖ ਹੈ। ਉਸ ਰਸ ਵਿੱਚ ਜੀਵਨ ਚੱਲ ਪਿਆ, ਪਰ ਅਜੇ ਤਾਂ ਪਹਿਲੀ ਘਟਨਾ ਵਾਪਰੀ। ਤਾਂ ਸਤਿਗੁਰੂ ਨੇ ਪਹਿਲੇ ਬਚਨ ਕਹਿ ਕਿ ਸਾਧਕ ਦੇ ਜੀਵਨ ਵਿੱਚ ਪਹਿਲੀ ਜਿਹੜੀ ਪ੍ਰਾਪਤੀ ਹੈ, ਹੋਵੇ ਕਿਸੇ ਤਾਨ, ਉਹਦੇ ਕੋਲ ਸ਼ਕਤੀ ਆ ਜਾਂਦੀ ਹੈ। ਹੁਣ ਜਦੋਂ ਸ਼ਕਤੀ ਆਉਂਦੀ ਤਾਂ ਦੂਜੀ ਅਵਸਥਾ, ਜਿਹੜਾ ਮਨੁੱਖ ਗੁਰੂ ਦੇ ਮਾਰਗ 'ਤੇ ਤੁਰਦਾ ਹੈ, ਉਹ ਉਸ ਸ਼ਕਤੀ ਨੂੰ ਆਪਣੀ ਕਮਾਈ ਦਾ ਸਿੱਟਾ ਨਹੀਂ ਮੰਨਦਾ। ਉਹ ਗਾਵੈ ਕੋ ਦਾਤ ਜਾਣੈ ਨਿਸ਼ਾਨ, ਉਸ ਸ਼ਕਤੀ ਨੂੰ ਪਰਮਾਤਮਾ ਦੀ ਦਾਤ ਸਮਝ ਲੈਂਦਾ। ਸਿੱਧਾ ਜਿਹੜਾ ਰਾਹ ਹੈ ਵੀ ਇਹ ਜਿਹੜੀ ਤਾਕਤ ਮਿਲੀ ਹੈ ਨਾ ਮੈਨੂੰ, ਮੇਰੇ ਅੰਦਰ ਜਿਹੜੀ ਸ਼ਕਤੀ ਬਣੀ ਹੈ, ਇਹ ਮੇਰੀ ਆਪਣੀ ਕਮਾਈ ਕਰਕੇ ਨਹੀਂ ਬਣੀ, ਇਹ ਗੁਰਪ੍ਰਸਾਦ ਦੁਆਰਾ ਆਈ ਹੈ, ਗੁਰੂ ਦੀ ਕਿਰਪਾ ਦੁਆਰਾ ਆਈ ਹੈ। ਤਾਂ ਫਿਰ ਉਸ ਤਾਕਤ ਨੂੰ ਵੇਖ ਕੇ ਦੂਜੀ ਕਲਾਸ ਵਿੱਚ, ਦੂਸਰੀ ਜਮਾਤ ਦੇ ਅੰਦਰ ਜਿਹੜਾ ਗੁਰਮੁਖ ਹੈ ਉਹਨੂੰ ਦਾਤ ਸਮਝਦਾ, ਉਹ ਫਿਰ ਉਹਨੂੰ ਦਾਤ ਸਮਝ ਕੇ ਹੋਰ ਭਗਤੀ ਕਰਦਾ। ਗਾਵੈ ਕੋ ਹੈ ਕੋਈ ਵਿਰਲਾ ਹੀ, ਇੱਥੇ ਗਾਵੈ ਕੋ ਸ਼ਬਦ ਆਏਗਾ ਨਾ, ਉਹਦੇ ਅਰਥ ਆਉਣਗੇ ਕਿ ਕੋਈ ਹੀ ਬੰਦਾ ਇਸ ਤਾਣ ਨੂੰ ਪਾ ਕੇ, ਸ਼ਕਤੀ ਨੂੰ ਪਾ ਕੇ ਅੱਗੇ ਵਧੇਗਾ, ਨਹੀਂ ਤੇ ਉੱਥੇ ਹੀ 10-20-40-50-100 ਲੋਕ ਇਕੱਠੇ ਕਰ ਲਏਗਾ, ਬਸ ਉਹਨਾਂ ਵਿੱਚ ਉਹਦਾ ਖਾਣ ਪੀਣ ਚੱਲੀ ਜਾਏਗਾ, ਉਹਨਾਂ ਵਿੱਚ ਉਹਦੀ ਪੂਜਾ ਪ੍ਰਤਿਸ਼ਠਾ ਚੱਲੀ ਜਾਏਗੀ। ਜਿਹੜਾ ਪਹਿਲੀ ਕਲਾਸ ਨੂੰ ਪਾਸ ਕਰਕੇ ਦੂਜੀ ਵਿੱਚ ਆ ਗਿਆ, ਤੇ ਦੂਜੀ ਵਿੱਚ ਕਿਹੜਾ ਮੈਟਰ, ਉੱਥੇ ਫਿਰ ਉਸ ਮਿਲੀ ਹੋਈ ਤਾਕਤ ਨੂੰ ਕਿਰਪਾ ਸਮਝਦਾ ਵੀ ਤੇਰੀ ਰਹਿਮਤ ਨਾਲ ਮੈਨੂੰ ਮਿਲੀ। ਫਿਰ ਉਹ ਰਹਿਮਤ ਨਾਲ ਮਿਲੀ ਹੋਈ ਸ਼ਕਤੀ ਦੁਆਰਾ ਆਪਣਾ ਸੁਧਾਰ ਕਰਦਾ, ਤੇ ਜਦੋਂ ਆਪਣਾ ਸੁਧਾਰ ਕਰਦਾ ਤੇ ਦੂਜਿਆਂ ਦਾ ਸੁਧਾਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ। ਗੁਰਮਤ ਦਾ ਇਹ ਕੰਸੈਪਟ ਹੈ ਕਿ ਤੂੰ ਦੂਜਿਆਂ ਦਾ ਭਲਾ ਮੰਗਣਾ, ਪਹਿਲਾਂ ਆਪਣਾ ਤਾਂ ਭਲਾ ਕਰ। ਜਦੋਂ ਤੂੰ ਆਪਣਾ ਭਲਾ ਕਰੇਗਾ ਤੇ ਦੂਜਿਆਂ ਦਾ ਭਲਾ ਆਪਣੇ ਆਪ ਹੋ ਜਾਏਗਾ। ਕਿਸੇ ਦੀਵੇ ਨੇ ਕਿਹਾ ਸੀ, ਬੁੱਝਾ ਹੋਇਆ ਸੀ, ਮੈਂ ਦੂਜਿਆਂ ਨੂੰ ਜਗਾਉਣਾ ਚਾਹੁੰਦਾ, ਮੈਂ ਦੂਜਿਆਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਬੁੱਝੇ ਹੋਏ, ਕਿਵੇਂ ਪਤਾ ਲੱਗੇਗਾ। ਤੇ ਸਮਝਾਉਣ ਵਾਲੇ ਨੇ ਕਿਹਾ, ਤੂੰ ਆਪ ਜਗ ਪੈ, ਜਦੋਂ ਤੂੰ ਜਗੇਗਾ ਤੇ ਦੂਜਿਆਂ ਨੂੰ ਆਪਣੇ ਹਨੇਰੇ ਦਾ ਅਹਿਸਾਸ ਹੋ ਜਾਏਗਾ ਵੀ ਅਸੀਂ ਬੁੱਝੇ ਹੋਏ ਹਾਂ। ਤੇ ਜਿਹੜਾ ਆਪ ਹੀ ਬੁੱਝਿਆ ਉਹ ਦੂਜਿਆਂ ਨੂੰ ਅਹਿਸਾਸ ਕਿਵੇਂ ਕਰਾਏਗਾ ਵੀ ਤੁਸੀਂ ਬੁੱਝੇ ਹੋਏ ਹੋ। ਤਾਂ ਦੂਜੀ ਅਵਸਥਾ ਦੇ ਵਿੱਚ ਗਾਵੈ ਕੋ ਦਾਤ, ਕੋਈ ਵਿਰਲਾ ਫਿਰ ਇਸ ਤਾਕਤ ਨੂੰ ਅੱਖੋਂ ਪਰੋਖੇ ਕਰਕੇ ਪਾਸੇ ਰੱਖ ਕੇ ਫਿਰ ਭਗਤੀ ਵਿੱਚ ਸਿੱਖੀ ਕਮਾਉਂਦਾ ਹੈ, ਤੇ ਉਹ ਕੀ ਕਰਦਾ ਹੈ ਕਿ ਕੋਈ ਵਿਰਲਾ ਗਾਵੈ ਕੋ ਦਾਤ, ਇਸ ਮਿਲੀ ਹੋਈ ਕਿਰਪਾ ਨੂੰ ਦਾਤ ਸਮਝਦਾ, ਨਿਸ਼ਾਨੀ ਸਮਝਦਾ, ਤੇ ਇਹ ਦੂਜਾ ਤਰੀਕਾ ਭਗਤੀ ਦਾ ਅਪਣਾ ਲੈਂਦਾ। ਜਦੋਂ ਇਹਨੂੰ ਪੂਰਾ ਕਰ ਲੈਂਦਾ ਤੇ ਫਿਰ ਤੀਜੀ ਅਵਸਥਾ ਬਣਦੀ, ਗਾਵੈ ਕੋ ਗੁਣ ਵਡਿਆਈਆਂ ਚਾਰ, ਹੁਣ ਸਮਝ ਆਉਣੀ ਸ਼ੁਰੂ ਹੋ ਜਾਂਦੀ ਕਿ ਪਰਮਾਤਮਾ ਦਾ ਸੁਭਾਅ ਕਿਵੇਂ ਦਾ ਹੈ, ਉਹਦੇ ਨਾਲ ਸੰਪਰਕ ਬਣਨਾ ਸ਼ੁਰੂ ਹੋ ਜਾਂਦਾ, ਸੰਬੰਧ ਬਣਨਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਬੰਦੇ ਦੀ ਅਟੈਚਮੈਂਟ ਜੁੜ ਜਾਂਦਾ ਉਹਦੇ ਨਾਲ, ਕਿ ਰੱਬ ਦਾ ਸੁਭਾਅ ਕਿਵੇਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਤੇ ਪਤਾ ਉਦੋਂ ਲੱਗਦਾ ਕਿ ਜਦੋਂ ਬੰਦਾ ਆਪ ਉਹਦੇ ਵਰਗਾ ਹੁੰਦਾ ਜਾਂਦਾ, ਉਹਦਾ ਤੇ ਪਰਮਾਤਮਾ ਦਾ, ਪ੍ਰਭੂ ਦਾ ਮਿਲਾਪ ਵੱਧ ਜਾਂਦਾ ਹੈ। ਇਹ ਤੀਜੀ ਅਵਸਥਾ ਹੈ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਹਦੀ ਸੁੰਦਰਤਾ ਦੀਆਂ ਵਡਿਆਈਆਂ ਗਾਉਂਦਾ ਰਹਿੰਦਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ, ਉਹਦੇ ਵਿੱਚ ਹਜ਼ੂਰ ਨੇ ਇਹ ਅਵਸਥਾ ਕਹੀ। ਹਸਾ ਦੀ ਵਾਰ ਅੰਦਰ ਸਾਹਿਬ ਨੇ ਬਚਨ ਕੀਤੇ, ਤੁਸੀਂ ਆਮ ਸੁਣਦੇ ਹੋ ਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਹ ਸਾਰਾ ਉਹਦੀਆਂ ਸੁੰਦਰ ਗੁਣਾਂ ਨੂੰ ਵੇਖ ਕੇ ਇਹ ਸ਼ਬਦ ਉਚਾਰਿਆ ਗਿਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਉਹਦੇ ਗੁਣਾਂ ਨੂੰ ਵੇਖ ਕੇ ਇਹ ਤੀਜੇ ਨੰਬਰ 'ਤੇ ਭਗਤੀ ਹੈ। ਇਸ ਸ਼ਬਦ ਨੂੰ ਥੋੜ੍ਹਾ ਜਿਹਾ ਸਮਝ ਲੈਣਾ ਚਾਹੀਦਾ, ਕੰਮ ਆ ਸਕਦਾ। ਬੜਾ ਮਹਿੰਗਾ ਸ਼ਬਦ ਹੈ, ਕਿਤੇ ਕਿਤੇ ਰਹਿ ਰਾਸ ਦੇ ਸਾਹਮਣੇ ਅੱਗੇ ਵੀ ਪੜ੍ਹਿਆ ਜਾਂਦਾ ਹੈ ਅਤੇ ਆਸਾ ਦੀ ਵਾਰ ਵਿੱਚ ਵੀ ਇਹ ਸਲੋਕ ਆਉਂਦਾ ਹੈ। ਬੜਾ ਤਰਤੀਬ ਵਾਰ ਹੈ ਇਹ ਸਲੋਕ ਗੁਰੂ ਨਾਨਕ ਦੇਵ ਜੀ ਦਾ। ਇਹਦੇ ਵਿੱਚ ਹਜ਼ੂਰ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਿ ਆਮ ਤੌਰ 'ਤੇ ਬੰਦੇ ਨੂੰ ਦੁੱਖ ਮਿਲੇ ਅਤੇ ਦੁੱਖ ਦੀ ਚੋਟ ਨਾਲ ਬੰਦਾ ਸਿੱਧੇ ਰਾਹ 'ਤੇ ਤੁਰਦਾ, ਦੁੱਖ ਦਾਰੂ ਬਣਦਾ। ਫਿਰ ਕੁਝ ਸੁਖੀ ਲੋਕ ਵੀ ਸਨ, ਉਹਨਾਂ ਨੇ ਕਿਹਾ ਮਹਾਰਾਜ ਕੀ ਜ਼ਰੂਰੀ ਦੁਖੀ ਹੋਣਾ ਹੀ ਪਏਗਾ ਰੱਬ ਦੇ ਰਾਹ 'ਤੇ ਤੁਰਨ ਵਾਸਤੇ? ਕਹਿਣ ਲੱਗੇ ਨਹੀਂ, ਜੇ ਬੰਦਾ ਸੁਖੀ ਹੋਵੇ ਤਾਂ ਵੀ ਤੁਰ ਸਕਦਾ, ਦੋਵੇਂ ਤੁਰ ਸਕਦੇ ਨੇ, ਦੁਖੀ ਵੀ ਔਰ ਸੁਖੀ ਵੀ। ਜ਼ਰੂਰੀ ਨਹੀਂ ਕਿ ਰੱਬ ਤੱਕ ਜਾਣਾ ਅਤੇ ਦੁੱਖ ਚਾਹੀਦਾ ਹੀ ਚਾਹੀਦਾ। ਦੁੱਖ ਤੇ ਤਾਂ ਚਾਹੀਦਾ ਵੀ ਬੰਦੇ ਨੂੰ ਉਸ ਰਾਹ 'ਤੇ ਤੁਰਨ ਵਾਸਤੇ ਮਜਬੂਰ ਕੀਤਾ ਜਾਏ ਦੁੱਖ ਦੇ ਰਹੇ। ਜੇ ਉਹ ਸਿੱਧਾ ਤੁਰ ਪਏ ਤਾਂ ਦੁੱਖ ਦੀ ਲੋੜ ਹੀ ਨਹੀਂ ਹੈ, ਫਿਰ ਉਹਦੀ ਕੀ ਜ਼ਰੂਰਤ ਹੈ, ਉਹਦੀ ਕੋਈ ਲੋੜ ਨਹੀਂ। ਤਾਂ ਦੁੱਖ ਦੁਖੀ ਵੀ ਜਾ ਸਕਦਾ ਉਹਦੇ ਤੱਕ, ਸੁਖੀ ਵੀ ਜਾ ਸਕਦਾ। ਜ਼ਰੂਰੀ ਨਹੀਂ ਕਿ ਇੱਕ ਆਦਮੀ ਸੁਖੀ ਹੈ ਅਤੇ ਪਹਿਲਾਂ ਦੁਖੀ ਹੋਵੇਗਾ ਅਤੇ ਫਿਰ ਧਰਮ ਕਮਾਏਗਾ, ਇਹ ਕੋਈ ਜ਼ਰੂਰੀ ਨਹੀਂ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਸੁਖੀ ਬੰਦੇ ਤੁਰਦੇ ਬੜੇ ਘੱਟ ਨੇ, ਇਹ ਗੱਲ ਪੱਕੀ ਹੈ। ਜੇ ਦੁੱਖ ਆ ਗਿਆ ਅਤੇ ਤੁਰਨ ਦੀ ਸੰਭਾਵਨਾ 99% ਹੈ, ਜੇ ਸੁੱਖ ਆ ਗਿਆ ਅਤੇ ਤੁਰਨ ਦੀ ਸੰਭਾਵਨਾ 1-2% ਰਹਿ ਜਾਂਦੀ, ਫਿਰ ਨਹੀਂ ਤੁਰਦਾ। ਪਰ ਇੱਥੇ ਗੁਰੂ ਸਾਹਿਬ ਨੇ ਦੋਵਾਂ ਵਾਸਤੇ ਦਰਵਾਜ਼ਾ ਖੋਲ੍ਹ ਕੇ ਰੱਖਿਆ ਵੀ ਨਾ ਨਹੀਂ ਕੀਤੀ ਸੁਖੀ ਨੂੰ ਵੀ, ਨਾ ਅਮੀਰ ਨੂੰ ਨਾ ਗਰੀਬ ਨੂੰ। ਦੁੱਖ ਦਾਰੂ, ਜੇ ਜ਼ਿੰਦਗੀ ਵਿੱਚ ਕੋਈ ਰੁਕਾਵਟ ਆਉਂਦੀ ਤਾਂ ਉਹ ਰੁਕਾਵਟ ਕੁਦਰਤ ਵੱਲੋਂ ਤਾਂ ਆਉਂਦੀ ਹੈ ਕਿ ਬੰਦਾ ਸਿੱਧੇ ਰਾਹ 'ਤੇ ਤੁਰੇ, ਫਿਰ ਸੁਖੀ ਕਿਵੇਂ ਤੁਰੇਗਾ? ਕਹਿਣ ਲੱਗੇ ਜਾਂ ਸੁੱਖ, ਜੇ ਕੋਈ ਸੁਖੀ ਤੁਰਨਾ ਚਾਹੁੰਦਾ ਤਾਮ ਨਾ ਹੋਈ। ਤਾਮ ਦਾ ਮਤਲਬ ਹੁੰਦਾ ਤਾਮਸ ਬਿਰਤੀ, ਪਕੜ ਵਾਲੀ ਬਿਰਤੀ। ਬੰਦਾ ਸੁਖੀ ਹੋਵੇ ਪਰ ਸੁੱਖ ਦੇ ਨਾਲ ਉਹਦੀ ਪਕੜ ਨਾ ਹੋਵੇ, ਸੁੱਖ ਉਹਦੇ ਕੋਲ ਹੋਵੇ, ਅਮੀਰੀ ਹੋਵੇ, ਅਮੀਰੀ ਨਾਲ ਪਕੜ ਨਾ ਹੋਵੇ, ਤੰਦਰੁਸਤੀ ਹੋਵੇ, ਤੰਦਰੁਸਤੀ ਨਾਲ ਪਕੜ ਨਾ ਹੋਵੇ, ਅਹੁਦਾ ਕੋਲ ਹੋਵੇ, ਅਹੁਦੇ ਨਾਲ ਪਕੜ ਨਾ ਹੋਵੇ, ਜੀਵਨ ਦੇ ਵਿੱਚ ਸੁੰਦਰਤਾ ਹੋਵੇ, ਸੁੰਦਰਤਾ ਦਾ ਚੇਤਾ ਹੀ ਨਾ ਰਹੇ, ਜੀਵਨ ਵਿੱਚ ਵਿਦਿਆ ਹੋਵੇ ਪਰ ਵਿਦਿਆ ਦੀ ਯਾਦ ਹੀ ਭੁੱਲ ਜਾਏ, ਜ਼ਿੰਦਗੀ ਵਿੱਚ ਰੱਬ ਨੇ ਕਲਾ ਬਖਸ਼ੀ ਹੋਵੇ ਅਤੇ ਕਲਾ ਦਾ ਹੰਕਾਰ ਹੀ ਨਾ ਹੋਵੇ, ਇਹਨੂੰ ਕਹਿੰਦੇ ਨੇ ਸੁਖੀ ਬੰਦਾ ਵੀ ਇਹ ਧਰਮ ਕਮਾ ਸਕਦਾ। ਜੇ ਇਹ ਗੁਣ ਉਹਦੇ ਵਿੱਚ ਆ ਜਾਣ, ਜਾਂ ਸੁੱਖ, ਜੇ ਸੁੱਖ ਹੈ ਤਾਮ ਨਾ ਹੋਈ। ਤਾਮ ਦਾ ਮਤਲਬ ਤਾਮਸ ਬਿਰਤੀ, ਬੰਦੇ ਦੇ ਮਨ ਦੀਆਂ ਤਿੰਨ ਅਵਸਥਾਵਾਂ ਵਿੱਚੋਂ, ਤਿੰਨ ਸੁਭਾਵਾਂ ਵਿੱਚੋਂ ਇੱਕ ਗੁਣ ਹੈ ਤਮੋ ਗੁਣ, ਦੂਸਰਾ ਹੈ ਰਜੋ ਗੁਣ, ਤੀਸਰਾ ਹੈ ਸਤੋ ਗੁਣ। ਜਾਂ ਸੁੱਖ ਤਾਮ ਨਾ ਹੋਈ, ਉਹਦੇ ਵਿੱਚ ਸੁੱਖ ਦੀ ਖਿੱਚ ਨਾ ਹੋਵੇ ਵੀ ਮੈਂ ਸੁੱਖ ਨੂੰ ਫੜ ਕੇ ਰੱਖਣਾ, ਆਪਣੇ ਆਪ ਸੁਭਾਵਕ ਆਈ ਜਾਏ ਸੁੱਖ, ਲੰਘੀ ਜਾਏ ਉਹਦੇ ਜੀਵਨ ਵਿੱਚੋਂ, ਪਰ ਸੁੱਖ ਨੂੰ ਉਹ ਫੜੇ ਨਾ। ਜੇ ਉਹਨੇ ਸੁੱਖ ਨੂੰ ਫੜਨ ਦਾ ਯਤਨ ਕੀਤਾ, ਉਹਨੂੰ ਪਤਾ ਨਹੀਂ ਇਹ ਸੁੱਖ ਅਸਲ ਵਿੱਚ ਤੂੰ ਹੱਥ ਨਾ ਲਾਈ ਇਹਨੂੰ। ਬਾਬਾ ਫਰੀਦ ਜੀ ਨੇ ਬਚਨ ਕਹਿ, ਕੋਈ ਬੜਾ ਸੁਖੀ ਆਦਮੀ ਉਹਨਾਂ ਕੋਲ ਆ ਗਿਆ, ਕਿਸੇ ਪਾਸਿਓਂ ਕਮੀ ਨਹੀਂ, ਬੜੇ ਸੁੱਖ, ਚੰਗੇ ਕਿਤੇ ਭਾਗ ਸਨ। ਤਾਂ ਬਾਬਾ ਜੀ ਨੇ ਵੇਖਿਆ ਵੀ ਬੜਾ ਸੁਖੀ ਆਦਮੀ ਹੈ, ਖੁਦਾ ਪ੍ਰਸਤ, ਤਾਂ ਉਹਨਾਂ ਨੇ ਕੋਲ ਬਿਠਾ ਲਿਆ, ਪਿਆਰ ਕੀਤਾ। ਕਹਿਣ ਲੱਗੇ ਮੈਂ ਤੈਨੂੰ ਇੱਕ ਸਲਾਹ ਦੇਣਾ, ਸੁਖੀ ਬਣਾ ਤੂੰ, ਸਾਰੇ ਸੁੱਖ ਨੇ ਤੇਰੇ ਕੋਲ, ਪਰ ਸੁੱਖ ਨੂੰ ਕਿਰਪਾ ਸਮਝੀ ਅਤੇ ਹੱਥ ਵਿੱਚ ਨਾ ਫੜੀ, ਪਕੜੀ ਨਾ ਇਸ ਨੂੰ ਵੀ ਮੇਰੇ ਕੋਲ ਰਹਿ ਜਾਏ, ਆਇਆ ਅਤੇ ਵਰਤੀ ਜਾ। ਕਿਉਂ ਮਹਾਰਾਜ, ਕੀ ਕਾਰਨ, ਹੱਥ ਕਿਉਂ ਨਾ ਲਾਵਾਂ? ਕਹਿਣ ਲੱਗੇ ਹੀ ਤਾਂ ਤੈਨੂੰ ਪਤਾ ਨਹੀਂ, ਇਹ ਜਿਹੜਾ ਤੈਨੂੰ ਸੁੱਖ ਦਿਸ ਰਿਹਾ ਉਹਨਾਂ ਚਿਰ ਹੀ ਜਿੰਨਾ ਚਿਰ ਤੂੰ ਨਹੀਂ ਫੜਦਾ, ਜਿੰਨਾ ਚਿਰ ਤੂੰ ਹੱਥ ਵਿੱਚ ਨਾ ਫੜਿਆ। ਜੇ ਫੜ ਲਿਆ ਫਿਰ ਕੀ ਹੋਵੇਗਾ? ਕਹਿਣ ਲੱਗੇ ਸੁੱਖ ਦੇ ਤੇ ਸਿਰਫ ਕੱਪੜੇ ਨੇ, ਜਦੋਂ ਤੂੰ ਹੱਥ ਲਾਇਆ ਕੱਪੜਾ ਪਾਸੇ ਹੋ ਜਾਣਾ ਤੇ ਵਿੱਚੋਂ ਦੁੱਖ ਨਿਕਲਣਾ। ਹੱਥ ਨਾ ਲਾਈ ਇਹਨੂੰ ਤਾਂ ਬਚਨ ਕੀਤਾ, ਕਹਿੰਦੇ ਹੱਥ ਨਾ ਲਾਏ ਕਸੁੰਬੜੈ, ਇਹਨੂੰ ਹੱਥ ਨਾ ਲਾਈ, ਵਰਤ ਲੈ। ਵੈਸੇ ਹੱਥ ਲਾਉਣ ਦਾ ਮਤਲਬ ਪਕੜ ਵਿੱਚ ਨਾ ਜਾਈ, ਆਇਆ ਤਾਂ ਆਉਣ ਦੇ, ਨਾ ਨਾ ਕਰੀ, ਇਹ ਵੀ ਸੱਚ ਹੈ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਜੀਵਨ ਵਿੱਚ ਮਾਇਆ ਆਈ ਸੁੱਖ ਆਈ ਤੇ ਦੌੜ ਜਾਓ ਭੱਜ ਜਾਓ ਤੁਸੀਂ, ਕਿਤੇ ਨਹੀਂ। ਬਸ ਇੱਕੋ ਗੱਲ ਸਿਖਾਈ ਕਿ ਜੇ ਤੇਰੇ ਵਿੱਚ ਸਮਰੱਥ ਹੈ ਤੇ ਬਚ ਤੇ ਵਿੱਚ ਰਹਿ, ਜੇ ਤੂੰ ਇਹਨੂੰ ਫੜ ਲਿਆ ਤੇ ਕੋਲਾ ਹੈ, ਜੇ ਵੇਖੀ ਜਾਏਗਾ ਤੇ ਅੱਗ ਕਿੰਨੀ ਸੋਹਣੀ। ਠੰਡ ਦੇ ਦਿਨਾਂ ਵਿੱਚ ਅਗਨੀ ਬਲਦੀ ਹੈ, ਕਿੰਨੀ ਸੁੰਦਰ ਔਰ ਕਿੰਨੀ ਨਿੱਘਦਾਇਕ, ਕਿੰਨਾ ਸਵਾਦ ਦਿੰਦੀ ਹੈ ਸਰੀਰ ਨੂੰ। ਪਰ ਜੇ ਕਿਤੇ ਬੰਦਾ ਮੂਰਖਤਾ ਕਰ ਲੈ ਵੀ ਇਸ ਅੱਗ ਨੂੰ ਮੈਂ ਆਪਣੇ ਹੱਥਾਂ ਵਿੱਚ ਫੜਨਾ ਹੈ, ਫਿਰ ਉਹਦੇ ਭਾਗ ਮਾੜੇ। ਜੀਵਨ ਵਿੱਚ ਜਿੰਨਾ ਵੀ ਜਿੰਨੀਆਂ ਚੀਜ਼ਾਂ ਲੁਭਾਏ ਮਾਣ ਨੇ, ਜੇ ਤੇ ਉਹਨਾਂ ਤੋਂ ਬੰਦੇ ਦੀ ਦੂਰੀ ਰਹੇ ਤਾਂ ਉਸ ਅੱਗ ਦੇ ਨਿੱਘ ਵਾਂਗ ਉਹ ਸੁਖਦਾਈ ਨੇ, ਤੇ ਜੇ ਗਲਤੀ ਨਾਲ ਉਹਨਾਂ ਨੂੰ ਹੱਥ ਵਿੱਚ ਲੈ ਲਿਆ, ਉਹਨੂੰ ਗੁਰੂ ਸਾਹਿਬ ਕਹਿੰਦੇ ਤਪਤ ਥੰਮ ਗੱਲ ਲਾਇਆ। ਇੱਕ ਥੰਮ ਤਪਦਾ ਹੋਵੇ, ਥੰਮ ਦਾ ਮਤਲਬ ਇੱਥੇ ਅਰਥ ਕਰੀਏ, ਤੁਸੀਂ ਵੇਂਦੇ ਹੋ ਇੱਕ ਹੀਟਰ ਹੈ ਜਿਹਦੇ ਵਿੱਚ ਨਿੱਗ ਅੱਗ ਹੈ, ਉਹਦੇ ਕੋਲ ਬਹਿਣ ਦਾ ਇੱਕ ਠੰਡ ਵਿੱਚ ਬੜਾ ਸਵਾਦ, ਬੜਾ ਆਨੰਦ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਉਹਨੂੰ ਜੱਫੇ ਵਿੱਚ ਲੈ ਲਿਆ, ਗਲ ਨਾਲ ਲਾ ਲਿਆ, ਸਰੀਰ ਨੂੰ ਸਾੜ ਕੇ ਤਬਾਹ ਕਰ ਦੇਗਾ। ਤਪਤ ਥੰਮ ਗੱਲ ਲਾਇਆ, ਔਰ ਇਹ ਸਿਖਾਇਆ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿ ਜਿਹੜਾ ਇੱਕ ਪੂਰਨ ਗੁਰਮੁਖ ਗੁਰਸਿੱਖ ਹੈ ਉਹਨੂੰ ਸੰਸਾਰ ਦੇ ਅੰਦਰ ਰਹਿੰਦਿਆਂ ਇਹ ਜੁਗਤ ਇਹ ਤਰੀਕਾ ਆ ਜਾਏ। ਜਦੋਂ ਸਿੱਧਾਂ ਕੋਲ ਗਏ ਸੁਮੇਰ ਪਰਬਤ ਤੇ ਤਾਂ ਗੁਰੂ ਸਾਹਿਬ ਨੂੰ ਉਹਨਾਂ ਨੇ ਇਹ ਸਵਾਲ ਕੀਤੇ ਸਨ ਕਿ ਤੁਸੀਂ ਸੰਸਾਰੀ ਬਣ ਗਏ ਹੋ, ਕਦੀ ਜੋਗੀਆਂ ਵਾਲੇ ਕੱਪੜੇ, ਕਦੀ ਸੰਸਾਰੀਆਂ ਵਾਲੇ, ਕਦੀ ਕਿਵੇਂ ਦੇ ਪਾ ਲੈਂਦੇ ਹੋ? ਸਤਿਗੁਰਾਂ ਨੇ ਕਿਹਾ ਇਹ ਤੇ ਮੈਂ ਸੰਸਾਰ ਵਿੱਚ ਵਿਚਰਨ ਵਾਸਤੇ ਪਾਉਣਾ, ਅਸਲ ਵਿੱਚ ਮੇਰਾ ਵੇਸ ਜਿਹੜਾ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹ ਵੇਸ ਮੇਰਾ ਇੱਕੋ ਹੀ ਹੈ। ਫਿਰ ਤੁਸੀਂ ਵਿੱਚ ਕਿਵੇਂ ਰਹਿੰਦੇ ਹੋ? ਕਹਿਣ ਲੱਗੇ ਵਿੱਚ ਰਹਿੰਦੇ ਹਾਂ ਪਰ ਦੂਰੀ ਬਣਾ ਕੇ ਰਹੀਦਾ, ਫਿਰ ਸੰਸਾਰ ਕੁਝ ਨਹੀਂ ਕਹਿੰਦਾ। ਤੁਸੀਂ ਦੂਰ ਰਹਿ ਕੇ ਵੀ ਦੂਰ ਨਹੀਂ ਰਹੇ, ਇੱਥੇ ਵੀ ਤੁਹਾਡੇ ਗੱਲ ਤੇ ਮਨ ਦੀ ਹੈ ਨਾ, ਜਿਹੜੀ ਚੀਜ਼ ਬੰਦੇ ਦੇ ਮਨ ਵਿੱਚ ਹੈ ਉਹ ਹੀ ਪਕੜ ਵਿੱਚ ਆਉਂਦੀ, ਦੂਸਰੀ ਨਹੀਂ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਜਿਵੇਂ ਪਾਣੀ ਦੇ ਅੰਦਰ ਮੁਰਗਾਬੀ ਰਹਿੰਦੀ, ਉਹਦਾ ਅੱਧਾ ਹਿੱਸਾ ਪਾਣੀ ਵਿੱਚ ਡੁੱਬਿਆ ਰਹਿੰਦਾ ਪਰ ਆਪਣੀ ਗਰਦਨ ਨਹੀਂ ਡੁੱਬਣ ਦਿੰਦੀ, ਰਹਿੰਦੀ ਪਾਣੀ ਦੇ ਵਿੱਚ, ਸਿਰ ਉੱਪਰ ਰਹਿੰਦਾ, ਤੇ ਜੇ ਕਦੀ ਕਦੀ ਉਹਨੂੰ ਵਿੱਚ ਚੁੱਭੀ ਲਾਉਣੀ ਵੀ ਪਏ ਲਾ ਜਾਂਦੀ ਹੈ, ਕੋਈ ਸ਼ੱਕ ਨਹੀਂ, ਕਦੀ ਕਦੀ ਚੁੱਭੀ ਲਾ ਜਾਂਦੀ ਵਿੱਚ, ਪਰ ਉਹਦਾ ਸਮਾਂ ਫਿਕਸ ਹੁੰਦਾ ਕਿ ਇੰਨੇ ਚਿਰ ਬਾਅਦ ਫਿਰ ਨਿਕਲਣਾ ਤੇ ਸਵਾਸ ਲੈਣਾ ਹੈ, ਨਹੀਂ ਤੇ ਮਰ ਜਾਏਗੀ ਵਿੱਚ। ਤਾਂ ਸਤਿਗੁਰੂ ਨੇ ਜਿਹੜਾ ਉਦਾਹਰਣ ਦਿੱਤਾ, ਕਹਿਣ ਲੱਗੇ ਜਿਹੜਾ ਮੈਂ ਗੁਰਮੁਖ ਬਣਾਇਆ ਗੁਰਸਿੱਖ ਬਣਾਇਆ ਉਹ ਰਹਿੰਦਾ ਤੇ ਸੰਸਾਰ ਵਿੱਚ ਹੈ, ਅੱਧਾ ਹਿੱਸਾ ਉਹਦਾ ਸੰਸਾਰ ਵਿੱਚ ਰਹਿੰਦਾ ਪਰ ਉਹਦਾ ਮੂੰਹ ਬਾਹਰ ਰਹਿੰਦਾ ਸ਼ਬਦ ਵਿੱਚ ਨਿਰੰਕਾਰ ਦੇ ਅੰਦਰ। ਫਿਰ ਸੰਸਾਰ ਵਿੱਚ ਤੁਸੀਂ ਕਿਵੇਂ ਵਿਚਰਦੇ ਹੋ? ਸੰਸਾਰੀ ਤੇ ਇਸ ਤਰ੍ਹਾਂ ਦੇ ਨੇ, ਹਜ਼ੂਰ ਨੇ ਕਿਹਾ ਵਕਤੀ ਤੌਰ ਤੇ ਕਦੀ ਕਦੀ ਉਹ ਚੁੱਭੀ ਲਾਉਂਦਾ ਹੈ, ਥੋੜੇ ਸਮੇਂ ਵਾਸਤੇ ਸੰਸਾਰ ਵਿੱਚ ਵਿਚਰ ਜਾਂਦਾ ਹੈ, ਲੋਕਾਂ ਵਿੱਚ ਵਿਚਰ ਜਾਂਦਾ ਹੈ, ਉਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਕਰ ਲੈਂਦਾ ਹੈ, ਵੇਖਣ ਵਾਲੇ ਨੂੰ ਲੱਗਦਾ ਵੀ ਇਹ ਹੁਣ ਧਾਰਮਿਕ ਬੰਦਾ ਨਹੀਂ ਰਿਹਾ। ਉਹ ਚੁੱਭੀ ਜ਼ਰੂਰ ਲਾਉਂਦਾ ਹੈ ਪਰ ਉਹਦਾ ਸਮਾਂ ਫਿਕਸ ਹੁੰਦਾ ਹੈ ਕਿ ਕਿੰਨਾ ਚਿਰ ਚੁੱਭੀ ਲਾਉਣੀ ਹੈ ਤੇ ਫਿਰ ਨਿਕਲ ਕੇ ਸਵਾਸ ਲੈਣਾ ਹੈ। ਇਹ ਜੁਗਤ ਦੱਸੀ ਕਿ ਪਦਾਰਥ ਦੇ ਵਿੱਚ ਰਹਿ ਕੇ ਚੁੱਭੀ ਲਾ ਕੇ ਨਿਕਲਣਾ ਕਿਵੇਂ। ਬਸ ਜਿਹਨੂੰ ਇਹ ਜੁਗਤ ਆ ਗਈ ਉਹ ਬੰਦਾ ਧਾਰਮਿਕ ਬਣ ਗਿਆ, ਉਹ ਭਗਤ ਬਣ ਗਿਆ। ਇਹਨੂੰ ਕਹਿੰਦੇ ਜੁਗਤ, ਗੁਰਮੁਖ ਆਵੇ ਜਾਏ ਨਿਸੰਗ। ਇਹਨੂੰ ਕਹਿੰਦੇ ਨੇ ਦੋਵਾਂ ਸਿਰਿਆਂ ਕਾ ਆਪ ਸੁਆਮੀ, ਇੱਕ ਸਿਰਾ ਪਰਮਾਤਮਾ ਵਿੱਚ, ਦੂਸਰਾ ਸਿਰਾ ਸੰਸਾਰ ਦੇ ਵਿੱਚ ਜੁੜਿਆ ਹੋਇਆ। ਜੈਸੇ ਜਲ ਮੈਂ ਕਮਲ ਨਿਰਾਲਮ, ਕਮਲ ਹੈ ਫੁੱਲ, ਜਿਵੇਂ ਉਹ ਰਹਿੰਦਾ ਪਾਣੀ ਉਹਨੂੰ ਪਾਉਂਦਾ ਨੇ। ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ। ਹੁਣ ਇੱਥੇ ਇਹ ਗੱਲ ਖਿਆਲ ਰੱਖਣੀ, ਇਹ ਇਕੱਲੀ ਉਦਾਹਰਣ ਨਾ ਪੜ੍ਹਿਆ ਨਿਸਤਾਰਾ ਹੋਣਾ ਨਾ ਸੁਣਿਆ, ਸਮਝ ਲਵਾਂਗੇ ਵੀ ਇਸ ਤਰ੍ਹਾਂ ਮੁਰਗਾਬੀ ਰਹਿੰਦੀ ਹੈ ਜੀ, ਯਾਦ ਹੋ ਜਾਣਗੀਆਂ। ਕਮਲ ਪਾਣੀ ਤੋਂ ਵੱਖਰਾ ਰਹਿ ਜਾਂਦਾ ਹੈ। ਜਾਂ ਬੜੀਆਂ ਉਦਾਹਰਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ ਜਿਹੜਾ ਪਤੰਗ ਉਡਾਉਂਦਾ ਹੈ ਧਿਆਨ ਉਹਦਾ ਡੋਰ ਵਿੱਚ ਰਹਿੰਦਾ, ਗੱਲਾਂ ਨਾਲ ਦਿਆਂ ਨਾਲ ਕਰਦਾ। ਬੜੀਆਂ ਉਦਾਹਰਨਾਂ ਯਾਦ ਨੇ ਵਿਆਖਿਆ ਕਰਤਾਵਾਂ ਨੂੰ, ਸੁਣਨ ਵਾਲਿਆਂ ਨੂੰ ਵੀ ਚੇਤੇ ਕਰਾ ਦਿੱਤੀਆਂ। ਪਰ ਇਹ ਕੰਮ ਕਿਵੇਂ ਕਰਨਗੀਆਂ? ਜਿਸ ਦਿਨ ਸੁਰਤ ਸ਼ਬਦ, ਗੁਰੂ ਸਾਹਿਬ ਨੇ ਕਿਹਾ ਜਿੱਦਣ ਬੰਦੇ ਨੂੰ ਸੁਰਤ ਤੇ ਸ਼ਬਦ ਦਾ ਅਭਿਆਸ ਕਰਨ ਦਾ ਸਮਾਂ ਮਿਲ ਜਾਏਗਾ ਤੇ ਤਰੀਕਾ ਆ ਜਾਏਗਾ, ਉਹਦੇ ਵਿੱਚ ਸਫਲ ਹੋ ਜਾਏਗਾ ਤੇ ਇਹ ਗੱਲਾਂ ਸਮਝਾਉਣੀਆਂ ਨਹੀਂ ਪੈਣਗੀਆਂ, ਆਪਣੇ ਆਪ ਵਰਤ ਜਾਣਗੀਆਂ, ਕਰਨਾ ਨਹੀਂ ਪਏਗਾ। ਅਸਿੱਖਾਂ ਨੇ ਪੁੱਛਿਆ ਸੀ ਗੁਰੂ ਹਰਿਰਾਇ ਸਾਹਿਬ ਜੀ ਨੂੰ, ਜੋ ਕੁਝ ਤੁਸੀਂ ਕਹਿੰਦੇ ਹੋ ਸਮਝ ਵੀ ਲਈਦਾ ਹੈ, ਪਰ ਸੰਸਾਰ ਦਾ ਅਸਰ ਮਨ ਤੇ ਬਹੁਤ ਹੁੰਦਾ ਹੈ। ਇਹ ਸਵਾਲ ਕੀਤਾ ਸੀ ਉਹਨਾਂ ਨੇ, ਜੋ ਕੁਝ ਤੁਸੀਂ ਕਹਿੰਦੇ ਹੋ ਗੁਰਬਾਣੀ ਵਿੱਚ ਸਮਝ ਆਉਂਦੀ ਹੈ, ਠੀਕ ਹੈ, ਪਰ ਜਦੋਂ ਅਸੀਂ ਸੰਸਾਰ ਵਿੱਚ ਜਾਂਦੇ ਹਾਂ ਤਾਂ ਮਨ ਉਹਦੇ ਤੋਂ ਬਚਦਾ ਨਹੀਂ, ਵਿੱਚ ਉਹਦੇ ਸੰਸਾਰ ਮਨ ਵਿੱਚ ਪ੍ਰਵੇਸ਼ ਕਰ ਜਾਂਦਾ। ਸਤਿਗੁਰੂ ਜਾ ਰਹੇ ਸਨ ਗੁਰੂ ਹਰਿਰਾਇ ਸਾਹਿਬ, ਸ਼ਾਮ ਦਾ ਵਕਤ ਸੀ, ਮੀਂਹ ਪੈ ਕੇ ਹਟਿਆ ਸੀ, ਥੋੜ੍ਹੇ ਥੋੜ੍ਹੇ ਬੱਦਲ ਸਨ, ਕੋਈ ਕੋਈ ਕਣੀ ਡਿੱਗਦੀ ਸੀ। ਇਸ਼ਾਰਾ ਕੀਤਾ ਸੜਕ ਦੇ ਕਿਨਾਰੇ 'ਤੇ ਕਿ ਉੱਥੇ ਕੁਝ ਮਿੱਟੀ ਦੇ ਘੜੇ ਟੁੱਟੇ ਹੋਏ ਸਨ, ਭਾਂਡੇ ਪਾਣੀ ਭਰਨ ਵਾਲੇ ਕਿਸੇ ਨੇ ਸਿੱਟ ਦਿੱਤੇ ਸਨ। ਤਾਂ ਇਸ਼ਾਰਾ ਕੀਤਾ, ਕਹਿਣ ਲੱਗੇ ਦੇਖੋ ਇਹ ਦੋਵੇਂ ਹਨ ਘੜੇ, ਇੱਕ ਕੋਰਾ ਹੈ ਬਿਲਕੁਲ ਤੇ ਦੂਸਰਾ ਹੈ ਘਿਓ ਵਾਲਾ ਘੜਾ, ਉੱਤੋਂ ਕਣੀਆਂ ਪੈਂਦੀਆਂ ਨੇ। ਕਹਿਣ ਲੱਗੇ ਧਿਆਨ ਨਾਲ ਦੇਖੋ, ਜਦੋਂ ਕਣੀ ਡਿੱਗਦੀ ਹੈ ਕੋਰੇ ਕੜੇ ਦੇ ਘੜੇ ਦੇ ਵਿੱਚ ਚਲੀ ਜਾਂਦੀ ਹੈ, ਪਰ ਜਿਹੜਾ ਥਿੰਦਾ ਘੜਾ ਹੈ ਘਿਓ ਵਾਲਾ ਉਹਦੇ ਵਿੱਚ ਨਹੀਂ ਜਾਂਦੀ, ਡਿੱਗਦੀ ਉਹਦੇ ਉੱਤੇ ਵੀ ਹੈ ਪਰ ਤਿਲਕ ਜਾਂਦੀ, ਪਾਸੇ ਤੇ ਚਲੀ ਜਾਂਦੀ। ਤਾਂ ਹਜ਼ੂਰ ਨੇ ਇਹ ਸਮਝਾਇਆ, ਕਹਿਣ ਲੱਗੇ ਜਿਸ ਮਨ ਦੇ ਅੰਦਰ ਸੁਰਤ ਸ਼ਬਦ ਦਾ ਦੀ ਜੁਗਤ ਟਿਕ ਜਾਏਗੀ, ਮਨ ਨਾਮ ਵਿੱਚ ਲੀਨ ਹੋ ਜਾਏਗਾ, ਉਹਦੇ ਉੱਤੇ ਸੰਸਾਰ, ਉਹਦੇ ਉੱਤੇ ਵੀ ਉਸੇ ਤਰ੍ਹਾਂ ਸੰਸਾਰ ਦੀਆਂ ਕਣੀਆਂ ਪੈਣਗੀਆਂ ਪਰ ਅੰਦਰ ਨਹੀਂ ਜਾਣਗੀਆਂ, ਤਿਲਕ ਜਾਣਗੀਆਂ। ਉਹਦੇ ਉੱਤੇ ਵੀ ਉਸੇ ਤਰ੍ਹਾਂ ਸੰਸਾਰ ਦੀਆਂ ਕਣੀਆਂ ਪੈਣਗੀਆਂ ਪਰ ਅੰਦਰ ਨਹੀਂ ਜਾਣਗੀਆਂ, ਤਿਲਕ ਜਾਣਗੀਆਂ। ਪਰ ਜੇ ਕੋਰਾ ਹੋਵੇਗਾ ਮਨ ਸ਼ਬਦ ਤੋਂ ਖਾਲੀ, ਨਾਮ ਤੋਂ ਖਾਲੀ, ਸੰਸਾਰ ਉਹਦੇ ਵਿੱਚ ਚਲਾ ਜਾਏਗਾ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣਾ। ਤਾਂ ਸਤਿਗੁਰੂ ਨੇ ਇਹ ਬਚਨ ਕੀਤਾ, ਕਹਿੰਦੇ ਤੀਸਰੀ ਅਵਸਥਾ ਆਉਂਦੀ, ਗਾਵੈ ਕੋ ਗੁਣ ਵਡਿਆਈਆਂ ਚਾਰ। ਮੈਂ ਸ਼ਬਦ ਸਾਂਝਾ ਕਰ ਰਿਹਾ ਸੀ, ਜਾਂ ਸੁੱਖ ਤਾਮ ਨਾ ਹੋਈ, ਫਿਰ ਅਗਲੀ ਅਵਸਥਾ ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ। ਫਿਰ ਉਹ ਪਰਮਾਤਮਾ ਦੀ ਕੁਦਰਤ ਵਿੱਚੋਂ ਸੁੰਦਰਤਾ ਨੂੰ ਫੜਨ ਲੱਗ ਪੈਂਦਾ ਹੈ, ਇਹ ਤੀਜੀ ਅਵਸਥਾ ਹੈ। ਇੱਕ ਗੱਲ ਯਾਦ ਰੱਖੋ, ਜਿੰਨਾ ਚਿਰ ਧਰਮ ਨੂੰ ਸਮਝਿਆ ਨਾ, ਕੋਲੂ ਦੇ ਬੈਲ ਵਾਲੀ ਕਹਾਣੀ ਚੱਲਦੀ ਰਹੇਗੀ। ਇਹ ਠੀਕ ਹੈ ਪਰਮਾਤਮਾ ਸਮਝ ਤੋਂ ਪਰਾਂ ਹੈ, ਪਰ ਜਦੋਂ ਅਸੀਂ ਆਰੰਭ ਤੋਂ ਹੀ ਗਲਤ ਚੱਲ ਪਏ, ਸਾਡੇ ਤੌਰ ਤਰੀਕੇ ਹੀ ਗਲਤ ਹੋ ਗਏ, ਸਮਝਣਾ ਅਸੀਂ ਹੈ ਨਹੀਂ, ਤੌਰ ਤਰੀਕੇ ਸਾਡੇ ਠੀਕ ਕੋਈ ਨਹੀਂ, ਜੀਵਨ ਸਾਡਾ ਆਪਣੀ ਹੀ ਮਤ ਨਾਲ ਭਰਿਆ ਹੋਇਆ, ਤਾਂ ਕੀ ਅਰਥ ਹੋਣਗੇ ਉਸ ਧਰਮ ਦੇ, ਉਸ ਕੰਮ ਦੇ ਕੀ ਅਰਥ ਨਿਕਲ ਸਕਦੇ? ਤਾਂ ਸਤਿਗੁਰੂ ਨੇ ਤੀਸਰੀ ਗੱਲ ਕਹੀ, ਜਦੋਂ ਕੋਈ ਇਸ ਰਾਹ 'ਤੇ ਤੁਰਦਾ ਤਾਂ ਤੀਜੀ ਅਵਸਥਾ ਪਰਮਾਤਮਾ ਦੀਆਂ ਵਡਿਆਈਆਂ ਉਹਦੀ ਨਜ਼ਰ ਵਿੱਚ ਆਉਣ ਲੱਗ ਪੈਂਦੀਆਂ। ਜਦੋਂ ਕੋਈ ਇਹਦੇ ਤੋਂ ਵੀ ਅੱਗੇ ਲੰਘ ਜਾਏ ਉਹਨੂੰ ਕਹਿੰਦੇ ਗਾਵੈ ਕੋ। ਜੇ ਕੋਈ ਗਾਉਂਦਿਆਂ ਗਾਉਂਦਿਆਂ ਬੰਦਗੀ ਕਰਦਿਆਂ ਕਰਦਿਆਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਪਾਰ ਕਰ ਜਾਂਦਾ ਹੈ ਤੇ ਫਿਰ ਚੌਥੀ ਆਉਂਦੀ, ਉਸ ਨੂੰ ਕਹਿੰਦੇ ਜੇ ਕੋਈ ਇਸ ਤਰ੍ਹਾਂ ਗਾਉਂਦਾ ਚਲਾ ਜਾਏ, ਗਾਉਂਦਾ ਚਲਾ ਜਾਏ, ਜਪਦਾ ਚਲਾ ਜਾਏ ਤੇ ਇੱਕ ਦਿਨ ਉਹਦੇ ਅੰਦਰ ਵਿਦਿਆ ਵਿਖਮ ਵਿਚਾਰ, ਇਹ ਜਿਹੜਾ ਬ੍ਰਹਿਮੰਡ ਚੱਲ ਰਿਹਾ ਕਿਵੇਂ ਚੱਲ ਰਿਹਾ ਇਹਦਾ ਗਿਆਨ ਉਹਦੇ ਵਿੱਚੋਂ ਪ੍ਰਗਟ ਹੋਣ ਲੱਗ ਪੈਂਦਾ ਹੈ। ਬੜਾ ਵਿਖਮ ਔਖਾ ਬਹੁਤ ਹੈ, ਨਾਨਕ ਕਥਨਾ ਕਰੜਾ ਸਾਰ। ਜਦੋਂ ਕਿਸੇ ਤੇ ਗਿਆਨ ਇਹ ਪੈਦਾ ਹੁੰਦਾ ਪਹਿਲਾਂ ਤੇ ਉਹਦੀ ਤਰਤੀਬ ਨਹੀਂ ਬਣਦੀ ਜਿਹਦੇ ਰਾਹੀਂ ਇਹ ਪ੍ਰਗਟ ਹੋਣਾ। ਜਿੰਨੇ ਭਗਤ ਨੇ ਉਹ ਕੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਆਏ, ਉਹ ਬਾਣੀ ਕਿੱਥੋਂ ਆਈ, ਆ ਚੌਥੀ ਅਵਸਥਾ ਵਿੱਚੋਂ। ਗਾਵੈ ਕੋ ਵਿਦਿਆ ਵਿਖਮ, ਜਿਹੜੀ ਬੜੀ ਔਖੀ ਗੱਲ ਸੀ ਉਹਨੂੰ ਸੰਸਾਰੀ ਭਾਸ਼ਾ ਵਿੱਚ ਕਹਿਣਾ, ਸੰਸਾਰੀ ਉਦਾਹਰਣਾਂ ਦੇ ਵਿੱਚ ਪਾ ਕੇ ਕਹਿਣਾ। ਇਹ ਜਿੰਨੀ ਜਿੰਨੀ ਕਿਸੇ ਦੀ ਯੋਗਤਾ ਵਧੇ ਉਹਨਾਂ ਉਹ ਸਰਲ ਕਹਿ ਲੈਂਦਾ। ਦੋ ਤਰ੍ਹਾਂ ਦੇ ਕਹਿਣ ਵਾਲੇ ਨੇ ਸੰਸਾਰ ਵਿੱਚ, ਇੱਕ ਭਗਤ ਉਹਨਾਂ ਨੇ ਕਿਹਾ ਤੇ ਫਿਰ ਸੈਂਕੜਿਆਂ ਦੀ ਗਿਣਤੀ ਵਿੱਚ ਉਹਨਾਂ ਦੇ ਬਚਨਾਂ ਦੀ ਲੋਕ ਵਿਆਖਿਆ ਕਰਦੇ ਰਹਿੰਦੇ ਪੜ੍ਹ ਕੇ ਤੇ ਅਰਥ ਬਣਾ ਕੇ। ਤਾਂ ਇਹ ਚੌਥੀ ਅਵਸਥਾ ਫਿਰ ਆਉਂਦੀ ਜਿਹਨੂੰ ਗਿਆਨ ਖੰਡ ਕਹਿੰਦੇ ਨੇ ਕਿ ਗਾਵੈ ਕੋ। ਜੇ ਕੋਈ ਇਸ ਤਰ੍ਹਾਂ ਬੰਦਗੀ ਕਰਦਾ ਜਾਏ ਤੇ ਇੱਕ ਦਿਨ ਸੰਸਾਰ ਦੀਆਂ ਜਿੰਨੀਆਂ ਔਖੀਆਂ ਵਿਖਮ ਵਿਦਿਆਵਾਂ ਨੇ, ਜਾਣਕਾਰੀਆਂ ਨੇ, ਕੱਲੀ ਅੱਖਰਾਂ ਦੀ ਜਾਣਕਾਰੀ ਨਹੀਂ, ਉਹਦੇ ਅੰਦਰ ਸਰੀਰ ਦਾ ਮੈਡੀਕਲ ਵੀ ਆਉਂਦਾ, ਉਹਦੇ ਵਿੱਚ ਸੰਗੀਤ ਕਲਾ ਵੀ ਆਉਂਦੀ ਹੈ। ਰਾਗ ਕਿਵੇਂ ਬਣਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਰਾਗ ਬਣੇ ਨੇ ਕਿੱਥੋਂ ਸਿੱਖੇ ਭਗਤਾਂ ਨੇ, ਗੁਰੂ ਰਾਮਦਾਸ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਰਾਗਾਂ ਵਿੱਚ ਕਿਤੇ ਇਤਿਹਾਸ ਵਿੱਚ ਮਿਲਦਾ, ਕਿਸੇ ਉਸਤਾਦ ਕੋਲ ਕਿੰਨੇ ਸਾਲ ਲਾਏ, ਕਿਤੇ ਨਹੀਂ ਨਾ ਮਿਲਦਾ। ਕਿੱਥੋਂ ਆਏ ਰਾਗ, ਕਿਵੇਂ ਸਮਝ ਪੈ ਗਏ। ਤਾਂ ਇਹ ਜਿੰਨੀਆਂ ਤਰ੍ਹਾਂ ਦੀ ਜਾਣਕਾਰੀ ਸੰਸਾਰ ਦਾ ਗਿਆਨ, ਉਹਦੇ ਵਿੱਚ ਸਰੀਰ ਦਾ ਮੈਡੀਕਲ ਹਕੀਮੀ ਆਉਂਦੀ ਹੈ, ਤਾਂ ਉਹਦੇ ਵਿੱਚ ਸੰਗੀਤ ਦੀ ਕਲਾ ਆਉਂਦੀ, ਉਹਦੇ ਵਿੱਚ ਵਿਗਿਆਨਕ ਯੰਤਰਾਂ ਦੀ ਜਾਣਕਾਰੀ ਆਉਂਦੀ ਹੈ। ਇਹ ਸਾਰਾ ਵਿਗਿਆਨ ਕਾਹਦੇ ਨਾਲ ਚੱਲਦਾ, ਇਹ ਸਾਰੀਆਂ ਚੀਜ਼ਾਂ ਉਸ ਪੁਰਸ਼ ਦੇ ਅਰਦਲ ਵਿੱਚ ਆ ਜਾਂਦੀਆਂ, ਉਹਦੀ ਹਜ਼ੂਰੀ ਵਿੱਚ ਆ ਜਾਂਦੀਆਂ, ਜਿਹੜਾ ਪਰਮਾਤਮਾ ਦੀ ਬੰਦਗੀ ਕਰਦਿਆਂ ਕਰਦਿਆਂ ਚੌਥੀ ਅਵਸਥਾ ਵਿੱਚ ਚਲਾ ਜਾਂਦਾ। ਤਾਂ ਹੀ ਸਤਿਗੁਰਾਂ ਨੇ ਸਮਝਾਇਆ ਇਸੇ ਲੋਕਾਂ ਨੂੰ, ਕਹਿਣ ਲੱਗੇ ਇਕੱਲਾ ਪੜ੍ਹਨਾ ਕੋਈ ਜੀਵਨ ਨਹੀਂ ਹੈ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਿਲਾਟੰਗ, ਦੋ ਧੋਤੀ ਬਸਤਰ ਕਪਾਟੰਗ, ਜੇ ਜਾਣਸ ਬਰਮੰ ਕਰਮੰਗ, ਸਭ ਫੋਕਟ ਨੇਚੋ ਕਰਮੰਗ, ਕਉ ਨਾਨਕ ਨੇਚੋ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਇਸ ਅਵਸਥਾ ਤੋਂ ਬਿਨਾਂ ਗੁਰੂ ਸਾਹਿਬ ਕਹਿੰਦੇ ਸਾਰੇ ਗਿਆਨ ਫੋਕੇ ਹਨ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਫਿਰ ਜਦੋਂ ਕੋਈ ਇਸ ਦਸ਼ਾ ਵਿੱਚੋਂ ਵੀ ਪਾਰ ਨਿਕਲ ਜਾਂਦਾ ਹੈ ਤਾਂ ਅਗਲੀ ਗੱਲ ਆਉਂਦੀ, ਹਜ਼ੂਰ ਕਹਿੰਦੇ ਗਾਵੈ ਕੋ ਸਾਜ ਕਰੇ ਤਨ ਖੇ। ਫਿਰ ਉਸ ਬੰਦਗੀ ਕਰਨ ਵਾਲੇ ਦੀ ਇਹ ਦਸ਼ਾ ਬਣ ਜਾਂਦੀ ਕਿ ਉਹ ਵੇਖ ਲੈਂਦਾ ਹੈ ਕਿ ਪਰਮਾਤਮਾ ਸੰਸਾਰ ਦੀ ਸਿਰਜਣਾ ਕਿਵੇਂ ਕਰਦਾ ਹੈ, ਸੰਸਾਰ ਨੂੰ ਖਤਮ ਕਿਵੇਂ ਕਰਦਾ ਹੈ, ਤਰੀਕਾ ਕਿਹੜਾ ਹੈ, ਢੰਗ ਕਿਹੜਾ ਹੈ, ਸਾਰੇ ਕੁਝ ਨੂੰ ਦੇਖਦਾ, ਸਾਰੇ ਕੁਝ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ, ਕਿਵੇਂ ਸਾਜਦਾ, ਕਿਵੇਂ ਮਾਰਦਾ, ਕਿਵੇਂ ਪਾਲਣਾ ਕਰਦਾ। ਇਹ ਜਿਹੜੀ ਅਵਸਥਾ ਚੌਥੀ ਤੋਂ ਅੱਗੇ ਉਹਦੀ ਗਾਉਂਦਿਆਂ ਗਾਉਂਦਿਆਂ ਬਣ ਜਾਂਦੀ, ਸਾਜਦਾ ਕਿਵੇਂ ਹੈ, ਬਣਾਉਂਦਾ ਕਿਵੇਂ ਹੈ, ਖੇ ਕਿਵੇਂ ਕਰਦਾ, ਮਿੱਟੀ ਕਿਵੇਂ ਕਰਦਾ, ਮੌਤ ਕਿਉਂ ਲਿਆਉਂਦਾ, ਇਹਦਾ ਕਾਰਨ ਕੀ ਹੈ। ਹੈ ਤਾਂ ਮੌਤ ਬੜੀ ਦੁਖਦਾਈ, ਇਹ ਸੱਚ ਹੈ, ਵਿਛੋੜਾ ਬੜਾ ਦੁਖਦਾਈ ਹੈ, ਕਰੇ ਤਨ ਖੇ, ਪਰ ਰੱਬ ਆਪ ਕਿਉਂ ਮਾਰਦਾ, ਕੀ ਕਾਰਨ। ਮੌਤ ਬੜੀ ਦੁਖਦਾਈ ਹੈ, ਪਰ ਇਹ ਵੀ ਚੇਤੇ ਰੱਖਣਾ ਚਾਹੀਦਾ ਕਿ ਜਦੋਂ ਦਾ ਸੰਸਾਰ ਬਣਿਆ, ਜੇ ਰੱਬ ਮੌਤ ਨਾ ਬਣਾਉਂਦਾ, ਜਿੰਨੇ ਅਰਬ ਲੋਕ ਇਸ ਧਰਤੀ ਤੇ ਪੈਦਾ ਹੋਏ ਨੇ ਉਹ ਸਾਰੇ ਦੇ ਸਾਰੇ ਸਰੀਰ ਜੇ ਇੱਥੇ ਰਹਿੰਦੇ ਤਾਂ ਧਰਤੀ ਦਾ ਕਾਰੋਬਾਰ ਕੰਮ ਕਿਵੇਂ ਚੱਲਦਾ? ਤਾਂ ਉਹ ਬੜਾ ਸਿਆਣਾ ਹੈ, ਉਹਨੇ ਆਪ ਹੀ ਹਟਾਉਣ ਵਾਸਤੇ ਇਹ ਸਿਸਟਮ ਬਣਾਇਆ ਕਿ ਜਿਹੜੇ ਸਰੀਰ ਬਣਾਉਣੇ ਨੇ ਅਗਲਿਆਂ ਨੂੰ ਹਟਾਉਣਾ ਕਿਵੇਂ ਹੈ। ਜੇ ਸਾਰੇ ਇੱਥੇ ਟਿਕੇ ਰਹੇ ਤੇ ਪੁਰਾਣੇ ਹੋ ਗਏ ਤਾਂ ਤੁਰਨ ਜੋਗੇ ਨਾ ਰਹੇ ਤਾਂ ਇੱਥੇ ਤਾਂ ਕੁਰਲਾਟ ਪੈ ਜਾਏਗੀ, ਇੱਥੇ ਤੇ ਸੜਕਾਂ ਤੇ ਲੋਕ ਡਿੱਗੇ ਰਹਿਣਗੇ, ਕਿਉਂਕਿ ਮੌਤ ਤਾਂ ਹੈ ਨਹੀਂ, ਬਸ ਪੈਦਾ ਹੀ ਕਰਨਾ ਹੈ, ਮੌਤ ਨਹੀਂ ਬਣਾਈ। ਤਾਂ ਜੇ ਮੌਤ ਨਾ ਬਣਾਈ ਹੁੰਦੀ ਤਾਂ ਹੁਣ ਨੂੰ ਲੱਖਾਂ ਲੋਕ ਇਸ ਧਰਤੀ ਤੇ ਪੈ ਕੇ ਤੜਫਦੇ ਹੁੰਦੇ, ਤਾਂ ਉਹਨੇ ਮੌਤ ਬਣਾਈ ਇਹਨੂੰ ਨਵਾਂ ਰੱਖਣ ਵਾਸਤੇ, ਤਾਜ਼ਾ ਕਰਨ ਵਾਸਤੇ। ਇਹ ਸਾਰੀ ਕਲਾ ਉਹਦੀ ਸਮਝ ਵਿੱਚ ਆ ਜਾਂਦੀ ਜਿਹੜਾ ਗੁਰਮਤ ਦੇ ਮਾਰਗ ਤੇ ਤੁਰਦਿਆਂ ਪੰਜਵੀਂ ਅਵਸਥਾ ਵਿੱਚ ਇਹ ਵੇਖ ਲੈਂਦਾ ਕਿ ਗਾਵੈ ਕੋ ਸਾਜ, ਬਣਾਉਂਦਾ ਹੈ ਪਰਮੇਸ਼ਰ, ਕਰੇ ਤਨ ਖੇ ਫਿਰ ਮਿੱਟੀ ਕਰ ਦਿੰਦਾ ਹੈ, ਫਿਰ ਗਾਉਂਦਿਆਂ ਗਾਉਂਦਿਆਂ ਜੇ ਕੋਈ ਜਾਰੀ ਰੱਖੇ ਤੇ। ਇਹ ਸਾਰੀਆਂ ਚੀਜ਼ਾਂ ਬਣਦੀਆਂ ਨਾ ਵਿੱਚ, ਇਸ ਤਰ੍ਹਾਂ ਹੁੰਦਾ ਹੈ ਨਾ ਸਭ ਕੁਝ, ਤਾਂ ਲਿਖਿਆ ਗਿਆ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰੇਮ ਭਗਤੀ ਵੀ ਹੈ ਪਰ ਇਹਦੇ ਅੰਦਰ ਮੈਟਰ ਵੀ ਬੜਾ ਹੈ, ਬਿਲਕੁਲ ਕਲਾਸ ਬਾਈ ਕਲਾਸ ਚੀਜ਼ਾਂ ਲਿਖੀਆਂ ਹੋਈਆਂ ਨੇ। ਹੈ ਸਿੱਖ ਜਗਤ ਸ਼ਬਦ ਗੁਰੂ ਦਾ ਪੁਜਾਰੀ ਹੈ, ਪਰ ਇੱਕ ਬੜੀ ਤਰਾਸਦੀ ਵੀ ਸ਼ਬਦ ਨੂੰ ਸਮਝਣ ਦਾ ਬਿਲਕੁਲ ਯਤਨ ਨਹੀਂ ਕਰਦਾ, ਸਮਝਦਾ ਨਹੀਂ ਹੈ। ਸੱਚਾਈ ਹੈ, ਬੜੇ ਘੱਟ ਲੋਕ ਨੇ ਸਿੱਖ ਜਗਤ ਵਿੱਚ, ਹੋਰ ਬੜਾ ਕੁਝ ਅਸੀਂ ਕਰ ਦਿਆਂਗੇ, ਸਭ ਕੁਝ ਚੱਲੇਗਾ ਸ਼ਾਇਦ। ਵੈਸੇ ਤਾਂ ਗੁਰੂ ਸਾਹਿਬ ਗਏ ਨਹੀਂ ਕਿਤੇ, ਉਹ ਮੌਜੂਦ ਨੇ, ਪਰ ਜੇ ਕਿਸੇ ਦਿਨ ਸਾਡੇ ਸਾਹਮਣੇ ਆ ਗਏ ਕਿਤੇ ਸੈਰ ਕਰਦੇ ਕਰਦੇ ਇੱਧਰੋਂ ਲੰਘ ਗਏ ਤੇ ਸਾਨੂੰ ਬਹੁਤ ਉਹ ਬੁੱਧੂ ਕਹਿਣਗੇ, ਬਿਲਕੁਲ ਵੀ ਜਿਹੜੀ ਗੱਲ ਮੈਂ ਕਹਿ ਕੇ ਗਿਆ ਸੀ ਉਹਨੂੰ ਤਾਂ ਤੁਸੀਂ ਸਮਝਦੇ ਨਹੀਂ, ਪੁਰਾਣੀਆਂ ਗੱਲਾਂ ਜਿਹੜੀਆਂ ਰੋਕੀਆਂ ਸਨ ਉਹਨਾਂ ਨੂੰ ਫਿਰ ਦੁਹਰਾਉਣਾ ਸ਼ੁਰੂ ਕਰ ਦਿੱਤਾ। ਉਹੀ ਸਭ ਕੁਝ ਪੁਰਾਣਾ ਸਮਝਣਾ ਨਹੀਂ ਸ਼ਬਦ ਨੂੰ, ਇਹ ਉਸ ਇੱਕ ਚੀਜ਼ ਦਾ ਤਰੀਕਾ ਹੀ ਹੈ ਨਾ, ਵੀ ਕਥਾ ਵੀ ਚੱਲਣੀ ਤੇ ਵਿੱਚ ਪਾਠ ਵੀ ਕਰਨਾ। ਚਲੋ ਇੱਕ ਤਾਂ ਤਰੀਕਾ ਹੈ ਵੀ ਕੀਰਤਨ ਦੇ ਨਾਲ ਕੋਈ ਬੰਦਾ ਉਹ ਵੀ ਕੰਠ ਹੋਵੇ ਤਾਂ ਆਪਣੇ ਅਨੁਸਾਰ ਜਪ ਸਕਦਾ, ਪਰ ਇੱਕ ਪਾਸੇ ਵਿਚਾਰ ਚੱਲ ਰਹੀ ਹੈ ਇੱਕ ਪਾਸੇ ਪਾਠ ਕਰ ਰਿਹਾ ਆਦਮੀ, ਤੁਸੀਂ ਆਮ ਗੁਰਦੁਆਰਿਆਂ ਵਿੱਚ ਦੇਖੋਗੇ। ਤਾਂ ਇਹ ਚੀਜ਼ਾਂ ਉਹਨਾਂ ਨੇ ਸਮਝਣ ਵਾਸਤੇ ਬਣਾਈਆਂ ਕਿ ਜਦੋਂ ਜਪਣਾ ਉਹ ਜਪਣ ਦਾ ਵਕਤ ਵੱਖਰਾ ਹੈ, ਉਹ ਕੰਮ ਉਦੋਂ ਕਰ ਜਦੋਂ ਉਹਦਾ ਕਰਨ ਦਾ ਵਕਤ ਹੈ। ਜਦੋਂ ਤੂੰ ਕਲਾਸ ਵਿੱਚ ਬੈਠਣਾ ਤੇ ਕੋਈ ਬੱਚਾ ਕਲਾਸ ਵਿੱਚ ਬਹਿ ਕੇ ਕਵੇ ਜੀ ਮੈਂ ਤਾਂ ਹੋਮਵਰਕ ਕਰਨਾ, ਮੈਂ ਕੰਮ ਦਾ ਘਰ ਦਾ ਜਿਹੜਾ ਮੈਨੂੰ ਘਰ ਕੰਮ ਮਿਲਣਾ ਮੈਂ ਇੱਥੇ ਕਰ ਲਵਾਂ, ਤਾਂ ਉਹਦਾ ਟੀਚਰ ਬਰਦਾਸ਼ਤ ਨਹੀਂ ਕਰੇਗਾ, ਉਹ ਕਲਾਸ ਵਿੱਚੋਂ ਉਠਾ ਦੇਗਾ ਵੀ ਨਹੀਂ ਇੱਥੇ ਵਕਤ ਹੈ ਸਮਝਣ ਦਾ, ਇੱਥੇ ਚੰਗੀ ਤਰ੍ਹਾਂ ਸਮਝ ਫਿਰ ਇਹਨੂੰ ਤੂੰ ਕਰੀ, ਉਹਦੇ ਤੋਂ ਬਾਅਦ ਜਾ ਕੇ ਪ੍ਰੈਕਟੀਕਲ ਦੇ ਵਿੱਚ ਫਿਰ ਮੈਂ ਤੇਰੇ ਤੋਂ ਟੈਸਟ ਲਵਾਂਗਾ। ਤਾਂ ਸ਼ਬਦ ਗੁਰੂ ਦੀ ਅਸੀਂ ਗੱਲ ਜ਼ਰੂਰ ਕਰਦੇ ਹਾਂ ਪਰ ਅਸੀਂ ਸ਼ਬਦ ਗੁਰੂ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਸਭ ਕੁਝ ਕਰ ਲਵਾਂਗੇ, ਬੜੇ ਬੜੇ ਲੰਮੇ ਕੰਮ ਕਰਨੇ ਆ, ਪਰ ਗੁਰੂ ਕਿਰਪਾ ਕਰੇ ਕਿਤੇ ਸਾਨੂੰ ਇਹ ਵੀ ਸਮਝ ਆ ਜਾਏ ਵੀ ਗੁਰੂ ਨੂੰ, ਸਤਿਗੁਰਾਂ ਨੇ ਜਿਹੜੀਆਂ ਗੱਲਾਂ ਸਾਨੂੰ ਕਹੀਆਂ ਕੁਝ ਉਹਦਾ ਵਿਸ਼ਲੇਸ਼ਣ ਕਰ ਲਈਏ ਜਿਹੜੀਆਂ ਹੋ ਸਕਦੀਆਂ। ਵੈਸੇ ਤਾਂ ਬੇਅੰਤ ਹੈ ਗੁਰੂ, ਗੁਰੂ ਦੀ ਗੱਲ ਨੂੰ ਸਮਝਣਾ ਗੁਰੂ ਦਾ ਅੰਤ ਪਾਉਣਾ ਨਹੀਂ ਹੁੰਦਾ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਇਹ ਤਾਂ ਫਿਰ ਗੁਰੂ ਦਾ ਅੰਤ ਲੱਭਣਾ ਨਾ, ਵੀ ਕੀ ਕਿਹਾ ਗੁਰੂ ਨੇ, ਅੰਤ ਨਹੀਂ ਉਹਦਾ ਲੱਭ ਸਕਦਾ। ਅਸੀਂ ਕਿਸੇ ਸਾਨੂੰ ਪਿਆਸ ਲੱਗੀ ਤੇ ਪਾਣੀ ਪੀਣਾ, ਪਹਿਲਾਂ ਇਹ ਥੋੜ੍ਹੀ ਵੀ ਅਸੀਂ ਉਸ ਨਦੀ ਨੂੰ ਤੋਲੀਏ ਵੀ ਕਿੰਨੇ ਲੀਟਰ ਹੈ, ਅਸੀਂ ਤਾਂ ਆਪਣਾ ਬੁੱਕ ਲੈਣਾ ਹੈ, ਪਰ ਉਹਦੀ ਜੁਗਤ ਆਉਣੀ ਚਾਹੀਦੀ ਉਸ ਬੁੱਕ ਨੂੰ, ਉਸ ਪਾਣੀ ਨੂੰ ਥੋੜ੍ਹੇ ਜਿਹੇ ਨੂੰ ਵੀ ਪੀਣ ਵਾਸਤੇ, ਅਤੇ ਉਹ ਥਾਂ ਨੂੰ ਚੁਣਨ ਦਾ ਤਰੀਕਾ ਜੁਗਤ ਹੈ, ਕਿਵੇਂ ਬੈਠਣਾ ਹੈ ਉਹਦੇ ਕਿਨਾਰੇ ਦੇ ਉੱਤੇ ਢੰਗ ਨਾਲ, ਨਹੀਂ ਤਾਂ ਝੁਕੇ ਨਾ ਅਤੇ ਪਾਣੀ ਕਿਵੇਂ ਮਿਲੇਗਾ, ਜੇ ਜ਼ਿਆਦਾ ਝੁੱਕ ਗਏ ਤਾਂ ਵਿੱਚ ਵੀ ਡਿੱਗ ਸਕਦੇ। ਇਹ ਸਾਰੀਆਂ ਗੁਰੂ ਸਾਹਿਬ ਨੇ ਜੁਗਤਾਂ ਦੱਸੀਆਂ ਬਾਣੀ ਦੇ ਵਿੱਚ, ਉਹਨਾਂ ਵਿੱਚੋਂ ਇਹ ਜਿਹੜੀ ਪੌੜੀ ਹੈ ਤਾਂ ਇਸ ਪੌੜੀ ਦੇ ਵਿੱਚ ਹਜ਼ੂਰ ਨੇ ਜਿਹੜੀ ਅਗਲੀ ਗੱਲ ਕਹੀ, ਛੇਵੀਂ ਅਵਸਥਾ ਕਹੀ, ਕਹਿੰਦੇ ਜਿਹੜਾ ਇਸ ਰਾਹ 'ਤੇ ਤੁਰੇ ਅਤੇ ਉਹਨੂੰ ਗਾਉਂਦਾ ਹੀ ਜਾਏ, ਰੁਕੇ ਨਾ, ਉਹਨੂੰ ਹਜ਼ੂਰ ਕਹਿੰਦੇ ਉਹ ਇਸ ਥਾਂ ਤੱਕ ਚਲਾ ਜਾਂਦਾ ਹੈ ਕਿ ਗਾਵੈ ਕੋ ਜੀ ਲੈ ਫਿਰ ਦੇ, ਫਿਰ ਉਹਨੂੰ ਇਹ ਸਾਰੀ ਸਮਝ ਆ ਜਾਂਦੀ ਕਿ ਪਰਮਾਤਮਾ ਇਸ ਸਰੀਰ ਵਿੱਚੋਂ ਜਿੰਦ ਕੱਢ ਲੈਂਦਾ ਹੈ, ਫਿਰ ਦੇਹ ਬਣਾ ਕੇ ਉਹ ਜੀਵ ਫਿਰ ਪੈਦਾ ਕਰ ਦਿੰਦਾ, ਬਣਾ ਦਿੰਦਾ ਹੈ। ਇੱਥੋਂ ਤੱਕ ਆਪਾਂ ਸਰਸਰੀ ਵਿਚਾਰ ਪਹਿਲਾਂ ਕਰ ਚੁੱਕੇ। ਅਗਲੇ ਬਚਨਾਂ ਵਿੱਚ ਹਜ਼ੂਰ ਕਹਿੰਦੇ ਗਾਵੈ ਕੋ ਜਾਪੈ ਦਿਸੈ ਦੂਰ। ਕੁਝ ਲੋਕਾਂ ਨੂੰ ਉਹ ਪਹਿਲਾਂ ਦੂਰ ਦਿਸਦਾ ਹੈ। ਹੁਣ ਇੱਥੋਂ ਤੱਕ ਮਿਲਾਪ ਕੋਈ ਨਹੀਂ ਸੀ। ਆ ਵੇਖੋ, 6 ਅਵਸਥਾ ਲੰਘੀਆਂ, ਰੱਬ ਦੀ ਤਾਕਤ ਮਿਲ ਗਈ, ਰੱਬ ਦੀ ਦਾਤ ਮਿਲ ਗਈ ਦੂਜੇ ਨੰਬਰ 'ਤੇ, ਉਹਦੀਆਂ ਵਡਿਆਈਆਂ ਦਿਸ ਪਈਆਂ ਤੀਜੇ ਨੰਬਰ 'ਤੇ, ਫਿਰ ਵਿਦਿਆ ਵਿਖਮ ਵਿਚਾਰ ਮਿਲ ਗਈ, ਗਿਆਨ ਬੜੇ ਡੂੰਘੇ ਆ ਗਏ, ਰੱਬ ਨਹੀਂ, ਫਿਰ ਇਹ ਵੇਖ ਲਿਆ 5ਵੇਂ ਨੰਬਰ 'ਤੇ ਵੀ ਸਾਜਦਾ ਹੈ ਅਤੇ ਮਾਰਦਾ ਹੈ, ਫਿਰ 6ਵੇਂ ਨੰਬਰ 'ਤੇ ਦੇਖਿਆ ਵੀ ਫਿਰ ਵਾਪਸ ਜੀਵ ਨੂੰ ਪੈਦਾ ਕਰ ਦਿੰਦਾ ਹੈ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਿਆ ਅਤੇ ਫਿਰ ਵੀ ਜਪਣਾ ਸ਼ੁਰੂ ਰਿਹਾ, ਜਾਪ ਬਣਿਆ ਰਿਹਾ, ਅਤੇ ਗਾਵੈ ਕੋ ਸਾਹਿਬ ਕਹਿੰਦੇ ਉਹਨੂੰ ਮਿਲਦਾ ਤਾਂ ਨਹੀਂ ਪਰ ਦੂਰ ਦਿਸਣ ਲੱਗ ਪੈਂਦਾ। ਹੁਣ ਪਿਆਰ ਪ੍ਰੇਮ ਸ਼ੁਰੂ ਹੋ ਜਾਏਗਾ, ਤੜਫ ਬਿਰਹੋ ਜਿਹਨੂੰ ਕਹਿੰਦੇ, ਉਹਨੂੰ ਮਿਲਣ ਦੀ ਆਕਾਂਖਸ਼ਾ ਇੱਛਾ ਉਹਦੇ ਵਿੱਚ ਖਿੱਚ ਬਣ ਜਾਏਗੀ। ਫਿਰ ਉਹਨੂੰ ਦੂਰ ਸਮਝ ਕੇ ਗਾਉਂਦਾ ਹੈ ਅਤੇ ਜਦੋਂ ਉਹਨੂੰ ਦੂਰ ਸਮਝ ਕੇ ਗਾਏਗਾ ਫਿਰ ਉਹ ਨੇੜੇ ਦਿਸਣਾ ਸ਼ੁਰੂ ਹੋ ਜਾਏਗਾ। ਉਹ ਨੇੜੇ ਵੀ ਹੈ, ਨੇੜੇ ਆ ਜਾਏਗਾ, ਬਿਲਕੁਲ ਕੋਲ ਆ ਜਾਏਗਾ। ਸਤਿਗੁਰੂ ਜੀ ਦੇ ਜੀਵਨ ਵਿੱਚ ਇੱਕ ਘਟਨਾ ਹੈ ਕਿ ਉਹਨਾਂ ਦਾ ਸਭ ਤੋਂ ਡੂੰਘਾ ਪਿਆਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਦੇ ਵੱਡੇ ਭੈਣ ਜਿਨ੍ਹਾਂ ਨੂੰ ਬੇਬੇ ਨਾਨਕੀ ਕਹਿੰਦੇ ਸਨ, ਪਿਆਰ ਨਾਲ ਬੜਾ ਡੂੰਘਾ ਪਿਆਰ ਸੀ। ਇੱਕੋ ਇੱਕ ਹਸਤੀ ਸੀ ਗੁਰੂ ਸਾਹਿਬ ਜਿਨ੍ਹਾਂ ਦੀ ਗੱਲ ਨਹੀਂ ਸਨ ਮੋੜਦੇ, ਜਿਵੇਂ ਕਹਿੰਦੇ ਕਰ ਲੈਂਦੇ ਸਨ, ਪਰ ਉਹ ਕਹਿੰਦੇ ਹੀ ਉਹਨਾਂ ਸਨ ਜਿੰਨਾ ਗੁਰੂ ਨੂੰ ਚੰਗਾ ਲੱਗਦਾ ਸੀ। ਤਾਂ ਜਦੋਂ ਤੁਰਨ ਲੱਗੇ ਤਾਂ ਬਿਲਕੁਲ ਨੇੜੇ ਰਹੇ ਕਈ ਸਾਲ, ਅਤੇ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਹੁਣ ਦੂਰ ਚੱਲਾਂ, ਮੈਂ ਬੜੀ ਦੂਰ ਜਾ ਕੇ ਸੰਸਾਰ ਦਾ ਭਰਮਣ ਕਰਨਾ, ਸੰਸਾਰ ਦੇ ਅੰਦਰ ਜਾਣਾ ਹੈ, ਤਾਂ ਮੈਂ ਦੂਰ ਜਾ ਰਿਹਾ। ਬੇਬੇ ਨਾਨਕੀ ਅੱਗੇ ਖੜੇ ਹੋ ਗਏ ਦਰਵਾਜ਼ੇ ਦੇ, ਕਹਿਣ ਲੱਗੇ ਤੁਸੀਂ ਮੇਰੇ ਭਰਾ ਵੀ ਹੋ, ਵੀਰ ਵੀ ਹੋ, ਪਰ ਮੇਰੇ ਪਰਮਾਤਮਾ ਵੀ ਹੋ। ਮੇਰੇ ਤੋਂ ਦੂਰ ਚਲੇ ਗਏ ਅਤੇ ਮੇਰੇ ਤੋਂ ਰਿਹਾ ਨਹੀਂ ਜਾਣਾ, ਤੁਹਾਡੇ ਤੋਂ ਬਿਨਾਂ ਮੇਰਾ ਜੀਵਨ ਨਹੀਂ ਚੱਲਣਾ। ਉੱਥੇ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਨਾਨਕੀ ਮੈਂ ਤੇਰੇ ਤੋਂ ਦੂਰ ਵੀ ਜਾਵਾਂਗਾ ਪਰ ਤੇਰੇ ਨੇੜੇ ਵੀ ਰਹਾਂਗਾ। ਦੂਰ ਜਾਵਾਂਗਾ ਕਿਵੇਂ? ਕਹਿਣ ਲੱਗੇ ਰਹਾਂਗਾ ਦੂਰ, ਜਿੱਦਣ ਚੇਤਾ ਬੜਾ ਡੂੰਘਾ ਹੋ ਗਿਆ ਉਦਣ ਨੇੜੇ ਆ ਜਾਵਾਂਗਾ, ਵੈਸੇ ਭਾਵੇਂ ਕਿੰਨੀ ਦੂਰ ਜਾਵਾਂ, ਜਿੱਦਣ ਯਾਦ ਕੀਤਾ ਨੇੜੇ ਆ ਜਾਵਾਂਗਾ। ਹੁਣ ਚਲੇ ਗਏ ਉਦਾਸੀਆਂ 'ਤੇ ਬੜੀ ਦੂਰ। ਬੇਬੇ ਨਾਨਕੀ ਜੀ ਨੂੰ ਕਈ ਵਾਰੀ ਯਾਦ ਆਈ, ਯਾਦ ਕੀਤਾ ਵੀ ਬਣਾ ਕੇ, ਬਣਿਆ ਬਣਾਇਆ ਯਾਦ ਕੀਤਾ ਨਾ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਅਸੀਂ ਯਾਦ ਕਰੀ ਆ ਜਾਵਾਂਗੇ, ਪਰ ਆਉਂਦੇ ਨਹੀਂ। ਮਨ ਵਿੱਚ ਸੋਚਿਆ ਵੀ ਯਾਦ ਤਾਂ ਕਰਨੀ ਆ ਪਰ ਆਉਂਦੇ ਨਹੀਂ। ਤਾਂ ਬਚਨ ਦੇ ਕੇ ਗਏ ਸੀ, ਬਚਨ ਵੀ ਝੂਠਾ ਨਹੀਂ ਹੋ ਸਕਦਾ, ਪਰ ਗੱਲ ਬਣੀ ਕਿ ਉਹਨਾਂ ਕਿਹਾ ਸੀ ਯਾਦ ਕਰੀ ਅਤੇ ਤੇਰੇ ਕੋਲ ਆਵਾਂਗਾ ਪਰ ਆਉਂਦੇ ਨਹੀਂ। ਕੀ ਕਾਰਨ ਹੈ? ਹੈ ਤਾਂ ਸਾਧਕ ਸਨ ਬਹੁਤ ਵੱਡੇ, ਕੀਤਾ ਕਈ ਵਾਰੀ ਯਾਦ, ਪਰ ਰੱਬ ਅਤੇ ਗੁਰੂ ਜਿਹੜਾ ਹੈ ਇਹ ਕੋਈ ਇਸ ਤਰ੍ਹਾਂ ਦੀਆਂ ਮਰਿਆਦਾ ਨਾਲ ਯਾਦ ਕਰੀਏ ਤਾਂ ਇਸ ਤਰ੍ਹਾਂ ਨਹੀਂ ਵਸ ਵਿੱਚ ਆਉਂਦਾ। ਨਾ ਤੂੰ ਆਵੇ ਬਸ ਬਹੁਤ ਕਿਨਾ ਬਣੇ। ਜੇ ਮੈਂ ਕਹਾਂ ਵੀ ਮੈਂ ਹੁਣ ਚੇਤੇ ਕਰਾਂਗਾ ਉਹਨੂੰ ਆਉਣੇ ਪੈਣਾ, ਨਹੀਂ, ਉਹ ਇੱਕ ਅਵਸਥਾ ਬਣਦੀ ਆਪਣੇ ਆਪ। ਉਹ ਅਸਲੀ ਹੈ, ਜਿਹਨੂੰ ਬਣਾਇਆ ਨਹੀਂ ਜਾਂਦਾ, ਜੋ ਪੈਦਾ ਹੋ ਜਾਂਦੀ ਹੈ, ਆਪਣੇ ਆਪ ਹੁੰਦੀ ਹੈ। ਤਾਂ ਕਈ ਵਾਰੀ ਯਾਦ ਕੀਤਾ ਪਰ ਗੁਰੂ ਸਾਹਿਬ ਨਹੀਂ ਆਏ। ਇੱਕ ਦਿਨ ਸੁਭਾਵਿਕ ਤੌਰ 'ਤੇ ਆਟਾ ਗੁੰਨਿਆ, ਚੁੱਲ੍ਹ ਵਿੱਚ ਅੱਗ ਬਾਲੀ, ਤਵਾ ਰੱਖਿਆ, ਪ੍ਰਸ਼ਾਦੇ ਪਕਾਉਣੇ ਸ਼ੁਰੂ ਕਰ ਦਿੱਤੇ। ਇੱਕ ਦੋ ਪ੍ਰਸ਼ਾਦੇ ਪਹਿਲੇ ਪੱਕ ਗਏ ਪਰ ਉਹ ਚੰਗੇ ਨਹੀਂ ਸਨ, ਇੰਨੇ ਫੁੱਲੇ ਨਹੀਂ ਸਨ, ਜੁੜੇ ਜਿਹੇ ਸਨ। ਜਦੋਂ ਤਿੰਨ ਚਾਰ ਪਕਾਏ ਤੇ ਕਿਤੇ ਤਵੇ ਦਾ ਬੈਲੈਂਸ ਠੀਕ ਹੋ ਗਿਆ ਤਾਂ ਪੁੱਛਦਾ ਵੀ ਜਿੰਨੇ ਡਿਗਰੀ ਚਾਹੀਦਾ ਉਹਦੇ 'ਤੇ ਸਹੀ ਰੋਟੀ ਪੱਕਦੀ। ਇੱਕ ਬੈਲੈਂਸ ਹੈ, ਪ੍ਰਸ਼ਾਦੇ ਤਾਂ ਬੜੇ ਲੋਕ ਪਕਾਉਂਦੇ ਪਰ ਉਸ ਬੈਲੈਂਸ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਰੋਟੀ ਪੱਕਦੀ, ਉਹ ਤਵਾ ਕਿੰਨੀ ਡਿਗਰੀ 'ਤੇ ਆਵੇ ਤੇ ਤਾਂ ਠੀਕ ਪੱਕਦੀ ਹੈ, ਜੇ ਵੱਧ ਗਿਆ ਤਾਂ ਵੀ ਨਹੀਂ ਪੱਕੇਗੀ, ਜੇ ਘਟਿਆ ਤਾਂ ਵੀ ਨਹੀਂ। ਉਹ ਸਿੱਖ ਲੈਣਾ ਚਾਹੀਦਾ ਜ਼ਰੂਰੀ ਸੇਵਾ ਵਿੱਚ, ਕਿਉਂਕਿ ਆਪਾਂ ਸੇਵਾ ਤਾਂ ਕਰਨੀ ਹੈ ਨਾ, ਸੇਵਾ ਵੀ ਕਰਨੀ, ਗੁਰੂ ਘਰ ਦੀ ਦਾ ਜਿਹੜਾ ਅਨਾਜ ਹੈ ਉਹ ਵੀ ਲੱਗਣਾ ਹੈ, ਅਤੇ ਫਿਰ ਉਹਨੂੰ ਚੰਗੀ ਤਰ੍ਹਾਂ ਕਿਉਂ ਨਾ ਕਰੀਏ। ਜਦੋਂ ਕੋਈ ਖਾਏ ਤਾਂ ਵਾਕਈ ਕਹਿ ਦੇ ਵੀ ਹੈ ਕੁਝ ਇਹਦੇ ਵਿੱਚ, ਤਾਂ ਉਹ ਸਫਲ ਹੋ ਜਾਏਗੀ ਗੱਲ। ਤਾਂ ਕੁਦਰਤੀ ਤੌਰ 'ਤੇ ਅੱਜ ਕੋਈ ਮਨਸੂਬਾ ਨਹੀਂ ਬਣਾਇਆ ਵੀ ਗੁਰੂ ਨਾਨਕ ਨੂੰ ਯਾਦ ਕਰਨਾ ਬੇਬੇ ਨਾਨਕੀ ਜੀ ਨੇ। ਸੁਭਾਵਿਕ ਹੀ ਪ੍ਰਸ਼ਾਦੇ ਪਕਾਉਂਦਿਆਂ ਪਕਾਉਂਦਿਆਂ ਇੱਕ ਪ੍ਰਸ਼ਾਦਾ ਇੰਨਾ ਸੋਹਣਾ ਪੱਕ ਗਿਆ ਕਿ ਬਿਲਕੁਲ ਫੁੱਲ ਗਿਆ, ਅਤੇ ਜਦੋਂ ਉਸ ਫੁੱਲੇ ਹੋਏ ਪ੍ਰਸ਼ਾਦੇ ਵੱਲ ਵੇਖਿਆ ਤੇ ਗੁਰੂ ਨਾਨਕ ਦੀ ਯਾਦ ਆ ਗਈ ਬੇਬੇ ਨਾਨਕੀ ਨੂੰ। ਡੂੰਘੀ ਯਾਦ, ਮੂੰਹ ਵਿੱਚੋਂ ਨਹੀਂ, ਨਾ ਬਣਾਇਆ, ਜਾਂ ਇਉਂ ਕਹੀਏ ਵੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਯਾਦ ਪੈਦਾ ਕੀਤੀ, ਤੇ ਮਨ ਵਿੱਚ ਡੂੰਘੇ ਥਾਂ 'ਤੇ ਇੱਕ ਖਿਆਲ ਆਇਆ ਵੀ ਇਹ ਪ੍ਰਸ਼ਾਦਾ ਇੰਨਾ ਸੋਹਣਾ ਹੈ, ਕਿਤੇ ਇਹਨੂੰ ਵੀਰ ਗੁਰੂ ਨਾਨਕ ਸਾਹਿਬ ਖਾਣ। ਬਸ ਉਹ ਅਰਦਾਸ ਬਣ ਗਈ, ਉਹ ਸਾਰੇ ਬ੍ਰਹਿਮੰਡ ਵਿੱਚ ਗੂੰਜ ਗਈ, ਕੋਈ ਥਾਂ ਉਹਦੇ ਤੋਂ ਖਾਲੀ ਨਾ ਰਿਹਾ, ਅੰਦਰੋਂ ਹੋਈ ਨਾ ਕਿਸੇ ਥਾਂ ਤੋਂ। ਬਾਹਰੋਂ ਬਾਹਰੋਂ ਤੇ ਬਹੁਤ ਕੁਝ ਚੱਲਦਾ, ਪਰ ਮੈਂ ਇਹ ਨਹੀਂ ਕਹਿ ਰਿਹਾ ਵੀ ਬੰਦਾ ਜਾਣ ਬੁੱਝ ਕੇ ਨਹੀਂ ਕਰਦਾ, ਯਤਨ ਤਾਂ ਸਾਰੇ ਕਰਦੇ ਪਰ ਇਸ ਤਰ੍ਹਾਂ ਹੁੰਦੀ ਹੀ ਨਹੀਂ। ਅੰਦਰੋਂ ਡੂੰਘੇ ਲਫ਼ਜ਼ ਨਿਕਲੇ ਕਿ ਇਹ ਪ੍ਰਸ਼ਾਦਾ ਗੁਰੂ ਸਾਹਿਬ ਛਕਣ, ਕਿੰਨਾ ਸੋਹਣਾ ਹੈ, ਕਿੰਨਾ ਸੁੰਦਰ ਹੈ। ਅਜੇ ਉਹਨੂੰ ਲਾਉਣ ਲੱਗੇ ਸਨ ਕਿ ਦਰਵਾਜ਼ੇ ਵਿੱਚੋਂ ਕਿਸੇ ਦੇ ਪੈਰਾਂ ਦੀ ਆਹਟ ਆਈ, ਪੈਰਾਂ ਦੇ ਤੁਰਨ ਦੀ ਆਵਾਜ਼ ਆਈ। ਪਹਿਲਾਂ ਵੀ ਕਈ ਲੋਕ ਤੁਰਦੇ ਸਨ ਪਰ ਅੱਜ ਉਹਨਾਂ ਪੈਰਾਂ ਦੀ ਆਵਾਜ਼ ਕੁਝ ਰਸ ਨਾਲ ਭਰੀ ਹੋਈ ਸੀ। ਉਸ ਆਵਾਜ਼ ਦੇ ਵਿੱਚੋਂ ਵੀ ਕੋਈ ਰੱਬ ਦੇ ਸੁਨੇਹੇ ਕੰਨਾਂ ਵਿੱਚ ਪੈ ਰਹੇ ਸਨ, ਤੇ ਦੂਜੇ ਹੀ ਪਲ ਕੰਨਾਂ ਵਿੱਚ ਆਵਾਜ਼ ਆਈ ਸਤਿ ਕਰਤਾਰ, ਤੇ ਗੁਰੂ ਸਾਹਿਬ ਕੋਲ ਆ ਕੇ ਬੈਠ ਗਏ, ਚੌਂਕੀ 'ਤੇ ਬੈਠੇ, ਕਹਿਣ ਲੱਗੇ ਲਿਆ ਨਾਨਕੀ, ਆ ਜਿਹੜਾ ਪ੍ਰਸ਼ਾਦਾ ਬਹੁਤ ਸੋਹਣਾ ਪੱਕਿਆ, ਇਹ ਸਾਨੂੰ ਬੜੀ ਦੂਰੋਂ ਖਿੱਚ ਕੇ ਲਿਆਇਆ ਹੈ, ਬੜੀ ਦੂਰੋਂ ਤੇਰੇ ਕੋਲ ਆ ਗਏ। ਬੇਬੇ ਨਾਨਕੀ ਹੈਰਾਨ, ਇੱਕ ਪਾਸੇ ਖੁਸ਼ੀ, ਇੱਕ ਪਾਸੇ ਹੈਰਾਨੀ, ਪਰ ਫਿਰ ਵੀ ਜਾਣਦੇ ਸਨ ਬਹੁਤ ਕੁਝ, ਤਾਂ ਹੀ ਚੁੱਪ ਕਰਕੇ ਸਭ ਕੁਝ ਸਮਝ ਗਏ। ਇਹ ਦੁਨੀਆ ਉਹਨਾਂ ਦੀ ਹੈ ਜਿਹੜੇ ਇਹਦੇ ਵਿੱਚ ਵਿਚਰੇ ਨੇ, ਬਾਕੀ ਤੇ ਵਿਚਾਰੇ ਐਵੇਂ ਕੋਈ ਪਤਾ ਨਹੀਂ ਕਿੱਧਰ ਦੀ ਗੱਲ ਕਰਦੇ ਨੇ। ਉਹਨਾਂ ਦੀ ਗੱਲ ਦੇ ਉੱਤੇ ਹੈਰਾਨਗੀ ਤੇ ਚੁੱਪ ਰਹਿਣਾ ਹੀ ਇੱਕ ਚੀਜ਼ ਚੰਗੀ ਲੱਗਦੀ, ਵੀ ਜਿਹਦਾ ਪਤਾ ਹੀ ਨਹੀਂ ਉਹਦੇ ਸਵਾਲ ਖੜੇ ਕਰ ਦੇਣੇ, ਜੀ ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੁੰਦਾ ਹੈ। ਜੋ ਬੱਚੇ ਨੂੰ ਜਨਮ ਹੀ ਨਾ ਦੇਵੇ ਇਸਤਰੀ, ਉਹਨੂੰ ਕੀ ਪਤਾ ਹੈ ਕਿਵੇਂ, ਤਰੀਕਾ ਕੀ ਹੈ। ਤਾਂ ਧਰਮ ਵੀ ਇੱਕ ਜੀਵਨ ਨੂੰ ਜਨਮ ਦੇਣ ਵਾਲੀ ਘਟਨਾ ਹੈ, ਇਹ ਕਿਵੇਂ ਵਾਪਰਦਾ ਹੈ, ਇਹ ਜਿਨ੍ਹਾਂ ਨਾਲ ਵਾਪਰਦਾ ਜਾਂ ਜਿਹੜੇ ਇਹਦੇ ਵਿੱਚ ਲੰਘਦੇ ਉਹਨਾਂ ਨੂੰ ਪਤਾ ਲੱਗ ਸਕਦਾ। ਸਤਿਗੁਰੂ ਨੇ ਪ੍ਰਸ਼ਾਦਾ ਛਕਿਆ ਔਰ ਇਸ ਗੱਲ ਨੂੰ ਸੰਪੂਰਨ ਕਰ ਦਿੱਤਾ। ਬੇਬੇ ਨਾਨਕੀ ਨੇ ਬਚਨ ਕਹਿ, ਪਹਿਲਾਂ ਵੀ ਕਈ ਵਾਰੀ ਯਾਦ ਕੀਤਾ ਹੈ, ਪਹਿਲਾਂ ਵੀ ਪ੍ਰਸ਼ਾਦੇ ਪਕਾਉਂਦਿਆਂ ਕਦੀ ਕਦੀ ਚੇਤਾ ਤੇ ਆਉਂਦਾ ਸੀ, ਅੱਜ ਕੀ ਗੱਲ ਬਣੀ, ਇਹ ਪ੍ਰਸ਼ਾਦਾ ਕੋਈ ਖਾਸ ਹੈ ਸਤਿਗੁਰਾਂ ਨੇ ਬਚਨ ਕੀਤੇ ਨਾਨਕੇ ਮੈਂ ਤੇ ਤਿਆਰ ਰਹਿਣਾ ਛਕਣ ਵਾਸਤੇ, ਲੋਕਾਂ ਦੇ ਪ੍ਰਸ਼ਾਦੇ ਇਸ ਤਰ੍ਹਾਂ ਪੱਕਦੇ ਹੀ ਨੇ ਜਿਵੇਂ ਅੱਜ ਤੂੰ ਪਕਾਇਆ ਹੈ। ਮੈਂ ਤੇ ਲੱਭਦਾ ਫਿਰਨਾ ਕੋਈ ਹੈ ਇਸ ਤਰ੍ਹਾਂ ਦਾ, ਕੀ ਹੁੰਦਾ ਹੈ? ਕਹਿਣ ਲੱਗੇ ਇਹ ਕੱਚੇ ਰਹਿ ਜਾਂਦੇ ਨੇ, ਇਹਨਾਂ ਵਿੱਚ ਕੱਚਾਈ ਆ ਜਾਂਦੀ ਹੈ। ਧਿਆਨ ਦਿਓ ਇੱਧਰ, ਆਪ ਜੀ ਧਿਆਨ ਦੇ ਨੂੰ ਬਾਹਰ ਲੈ ਜਾਓ ਥੋੜ੍ਹਾ ਜਿਹਾ ਅੱਗੇ, ਵੀ ਕਈ ਵਾਰੀ ਹੋ ਜਾਂਦਾ। ਤਾਂ ਸਤਿਗੁਰਾਂ ਨੇ ਅੱਜ ਬਚਨ ਕੀਤੇ, ਕਹਿਣ ਲੱਗੇ ਗਾਵੇ ਕੋ ਜਾਪੈ ਦਿਸੈ ਦੂਰ, ਉਹ ਦੂਰ ਵੀ ਹੈ ਗਾਵੇ ਕੋ, ਜੇ ਕੋਈ ਇਸ ਤਰ੍ਹਾਂ ਗਾਉਂਦਾ ਹੀ ਜਾਏ, ਕਰਦਾ ਹੀ ਜਾਏ, ਹੁੰਦਾ ਹੀ ਜਾਏ, ਤਾਂ ਸਹਿਜੇ ਸਹਿਜੇ ਵੇਖੈ ਹਾਦਰਾ ਹਦੂਰ ਬਿਲਕੁਲ ਨੇੜੇ ਆ ਜਾਂਦਾ, ਨਜ਼ਦੀਕ ਆ ਜਾਂਦਾ, ਕੋਲ ਬੈਠ ਜਾਂਦਾ। ਸਾਹਿਬ ਨੇ ਅਗਲੇ ਬਚਨ ਕੀਤੇ, ਕਹਿੰਦੇ ਕਥਨਾ ਕਥੀ ਨਾ ਆਵੈ ਤੋਟ। ਇੱਥੋਂ ਤੱਕ ਤੇ ਗੁਰੂ ਸਾਹਿਬ ਕਹੀ ਗਏ ਕਹੀ ਗਏ, ਹੁਣ ਕਹਿੰਦੇ ਨੇ ਹੋਰ ਨਹੀਂ ਕਿਹਾ ਜਾਂਦਾ, ਅੱਗੇ ਕੀ ਹੈ? ਕਿਤੇ ਜਾ ਕੇ ਤੇ ਗੱਲ ਰੁਕ ਜਾਂਦੀ ਹੈ ਨਾ। ਸੱਚ ਹੈ ਧਰਮ ਹੈ ਹੀ ਇਸ ਤਰ੍ਹਾਂ ਦਾ, ਜਦੋਂ ਕੋਈ ਦੀ ਗੱਲ ਕਰਦਾ ਤੇ ਗੱਲ ਕਰਦਿਆਂ ਕਰਦਿਆਂ ਨੂੰ ਰੁਕਣਾ ਹੀ ਪੈਂਦਾ ਹੈ। ਕਈ ਵਾਰੀ ਕੁਝ ਪ੍ਰੇਮੀ ਕਹਿ ਦਿੰਦੇ ਨੇ ਗੱਲ ਤਾਂ ਸ਼ੁਰੂ ਕੀਤੀ ਸੀ, ਵਿੱਚ ਹੀ ਰਹਿ ਗਈ, ਵਿੱਚ ਹੀ ਰਹਿਣੀ, ਹੋਰ ਪੂਰੀ ਗੁਰੂ ਨਾਨਕ ਤੋਂ ਨਹੀਂ ਹੋਈ, ਹੋਰ ਕੌਣ ਕਰੇਗਾ? ਸੋ ਸਭ ਕੁਝ ਵਿੱਚ ਹੀ ਤੇ ਪਿਆ ਹੋਇਆ। ਇਹਦਾ ਆਨੰਦ ਵੀ ਤਾਂ ਹੈ ਕਿ ਵਿੱਚ ਹੀ ਪਿਆ ਹੋਇਆ ਹੈ, ਜੋ ਕੁਝ ਪੂਰੇ ਹੋ ਗਿਆ ਉਹ ਤੇ ਬਹਿ ਹੋ ਗਿਆ, ਬਿਲਕੁਲ ਖਤਮ ਹੋ ਗਈਆਂ ਚੀਜ਼ਾਂ, ਪੂਰਾ ਕਰ ਹੀ ਲਿਆ ਨਾ, ਜਿੰਨੀ ਮਾਇਆ ਇਕੱਠੀ ਕਰਨੀ ਸੀ ਹੋ ਗਈ, ਹੁਣ ਅੱਗੇ ਕੀ? ਕੁਝ ਵੀ ਨਹੀਂ ਹੈ, ਜੋ ਕੁਝ ਬਣਾਉਣਾ ਸੀ ਬਣਾ ਲਿਆ, ਅੱਗੇ ਲੱਭਦੇ ਕੁਝ ਨਹੀਂ, ਅੱਗੇ ਕੀ ਹੈ? ਕੁਝ ਵੀ ਨਹੀਂ ਅੱਗੇ। ਤਾਂ ਹਜ਼ੂਰ ਕਹਿੰਦੇ ਕਿ ਇਹ ਕਥਨਾ ਕਥੀ ਨਾ ਆਵੇ, ਇਹ ਕਥਾ ਨਹੀਂ ਕਹੀ ਜਾ ਸਕਦੀ ਜਿਹੜੀ ਉੱਤੇ ਕਹੀ, ਇਹ ਤੇ ਭਗਤੀ ਕਰਨ ਵਾਸਤੇ ਕਹੀ ਹੈ। ਧਿਆਨ ਦਿਓ ਜਿਹੜੀ ਇੱਥੇ ਵਿਚਾਰ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਵਾਰ ਵਾਰ ਇਹਦੇ ਵਿੱਚ ਕਿਹਾ ਜਾਏਗਾ ਵੀ ਸਮਝੋ, ਜਾਣ ਲਓ ਇਸ ਨੂੰ, ਪਰ ਇਹਦੇ ਅਰਥ ਇਹ ਨਾ ਸਮਝਣਾ ਕਿ ਸਮਝ ਕੇ ਪੂਰਾ ਸਮਝ ਲੈਣਾ, ਇਹਦੇ ਅਰਥ ਇਹ ਨੇ ਵੀ ਇੱਕ ਘੰਟਾ ਸਮਝ ਸਮਝ ਕੇ ਅਖੀਰ ਨੂੰ ਇਹ ਮਨ ਹਾਰ ਜਾਏ ਤੇ ਕਹਿ ਦੇਵੇ ਵੀ ਤੇਰੀ ਸਮਝ ਨਹੀਂ ਆਉਂਦੀ, ਉੱਥੋਂ ਗੱਲ ਸ਼ੁਰੂ ਹੋ ਜਾਏਗੀ। ਇਹਨੂੰ ਹਰਾਉਣ ਵਾਸਤੇ ਹੈ ਵਿਚਾਰ, ਜਦੋਂ ਇਹ ਡਿੱਗੇਗਾ ਹੰਕਾਰ ਵੀ ਨਹੀਂ ਸਮਝ ਵਿੱਚ ਆਉਂਦਾ, ਬੇਅੰਤ ਹੈ, ਤਾਂ ਇਹ ਕਥਾ ਜਿਹੜੀ ਜਾਂ ਕੀਰਤਨ ਇਹ ਭਗਤੀ ਬਣ ਜਾਏਗੀ। ਤਾਂ ਸਤਿਗੁਰੂ ਨੇ ਬਚਨ ਕੀਤੇ ਨਾ ਆਵੇ ਤੋਟ, ਇਹਦੀ ਕੋਈ ਤੋਟ ਦਾ ਅਰਥ ਤਰੋਟ ਨਹੀਂ ਆਉਂਦੀ, ਜਿੰਨੀ ਮਰਜ਼ੀ ਕਰੀ ਚਲੋ। ਤੋਟ ਦਾ ਅਰਥ ਜਿਵੇਂ ਆ ਪੀਣ ਵਾਲੇ ਸ਼ਾਮ ਨੂੰ ਪੀਂਦੇ, ਸਵੇਰੇ ਫਿਰ ਇਹਨਾਂ ਨੂੰ ਤੋਟ ਆ ਜਾਂਦੀ ਵਿੱਚ, ਉਹਨੂੰ ਪੰਜਾਬੀ ਵਿੱਚ ਕਹਿੰਦੇ ਸਵੇਰੇ ਵੀ ਮੇਰੀ ਤੋਟ ਭੰਨ ਪਰਤ ਕੇ ਪਿਆ, ਮੈਨੂੰ ਸਰੀਰ ਦੁੱਖ ਦਾ ਬੜਾ, ਸਿਰ ਦਰਦ ਹੋ ਰਿਹਾ। ਗੁਰੂ ਸਾਹਿਬ ਕਹਿੰਦੇ ਇੱਕ ਵਾਰੀ ਪੀ ਲੈ, ਮੁੜ ਕੇ ਨਹੀਂ ਪੀਣਾ ਪਏਗਾ, ਚੰਗੀ ਤਰ੍ਹਾਂ ਪੀ ਰੱਜ ਕੇ ਧਿਆਨ ਨਾਲ। ਤਾਂ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਲੋਕਾਂ ਨੇ ਇਹਨੂੰ ਕਹਿਣ ਦਾ ਯਤਨ ਕੀਤਾ, ਕਥ ਕਥ ਕੇ ਵੇਖਿਆ, ਕੋਟ 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 ਤਿੰਨ ਵਾਰੀ ਕਹਿ ਦਿੱਤਾ, ਕਰੋੜਾਂ ਲੋਕਾਂ ਨੇ, ਕਰੋੜਾਂ ਲੋਕਾਂ ਨੇ ਕਥ ਕਥ ਕਥੀ ਕਥ ਕਥ ਕੇ ਵੇਖਿਆ, ਸਮਝ ਸਮਝ ਕੇ ਵੇਖਿਆ। ਫਿਰ ਕੀ ਸਮਝ ਆਉਂਦੀ? ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਹੇ। ਇਹ ਪੌੜੀ ਸਾਰੀ ਅਧਿਆਤਮਕ ਦਾਤ ਨਾਲ ਸੰਬੰਧਿਤ ਹੈ। ਇੱਥੇ ਦੇਂਦਾ ਦੇ ਲੈਂਦੇ ਥੱਕ ਪਾਏ ਦੇ ਅਰਥ ਸੰਸਾਰਿਕ ਪਦਾਰਥ ਕੋਈ ਨਹੀਂ ਹਨ, ਕਿਉਂਕਿ ਉੱਤੇ ਵਿਸ਼ਾ ਹੀ ਨਹੀਂ ਹੈ, ਇਹਦਾ ਕਿਤੇ ਇਸ਼ਾਰਾ ਹੀ ਨਹੀਂ ਕੀਤਾ ਗਿਆ। ਤਾਂ ਇੱਥੇ ਦੇਂਦਾ ਜਾਂਦਾ ਹੈ ਤਾਂ ਉਹਦੇ ਜਿਹੜੇ ਭਗਤ ਨੇ ਉਹਦੇ ਭੰਡਾਰ ਨੂੰ ਵਰਤਦੇ ਰਹਿੰਦੇ, ਥੱਕ ਪਾਏ ਦਾ ਅਰਥ ਉਹਦੇ ਵਿੱਚ ਲੀਨ ਹੋ ਜਾਂਦੇ। ਥੱਕਣ ਦਾ ਇੱਥੇ ਅਰਥ ਥੱਕਣਾ ਨਹੀਂ, ਥੱਕਣ ਦਾ ਮਤਲਬ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਉਹਦੇ ਵਿੱਚ ਲੀਨ ਹੋ ਜਾਂਦੇ। ਚਲੋ ਜੇ ਕਿਸੇ ਦਾ ਸੰਸਾਰੀ ਮਾਇੰਡ ਹੈ ਉਹ ਦੂਜੀ ਵੀ ਲਾ ਲਵੇ ਤਾਂ ਵੀ ਕੋਈ ਨਹੀਂ, ਚੱਲ ਜਾਂਦਾ ਹੈ ਬਈ ਉਹਨੇ ਪਹਿਲਾਂ 10 ਲੱਖ ਦਿੱਤਾ ਸੀ, ਹੁਣ ਕਰੋੜ, ਹੁਣ 10 ਕਰੋੜ, ਹੁਣ 1 ਅਰਬ। ਉਹ ਅਜੇ ਵੀ ਕਹਿੰਦਾ ਹੋਰ ਦਿਆਂਗਾ ਪਰ ਮੈਂ ਬੁੱਢਾ ਹੋ ਗਿਆ, ਗੱਲ ਤਾਂ ਇਹ ਵੀ ਕੰਮ ਆਉਂਦੀ ਹੈ। ਉਹ ਦੇਈ ਜਾਂਦਾ ਮਾਇਆ ਦੇਣ ਨੂੰ ਹੋਰ ਤਿਆਰ, ਪਰ ਮੇਰੇ ਗੋਡੇ ਨਹੀਂ ਹੁਣ ਤੁਰਦੇ, ਅੱਖਾਂ ਨਹੀਂ, ਨਜ਼ਰ ਘੱਟ ਗਈ, ਉੱਠਿਆ ਨਹੀਂ ਜਾਂਦਾ, ਬੈਠਾ ਨਹੀਂ ਜਾਂਦਾ ਚੌਂਕੜਾ ਲਾ ਕੇ, ਮੈਂ ਥੱਕ ਗਿਆ ਪਰ ਉਹ ਨਹੀਂ ਥੱਕਾ, ਇੰਨਾ ਵੱਡਾ। ਇਹ ਵੀ ਅਰਥ ਕੰਮ ਆ ਸਕਦੇ, ਕਿਉਂਕਿ ਮੈਂ ਬੇਨਤੀ ਕੀਤੀ ਸੀ ਖਿਨ ਮੈਂ ਅਵਰ, ਖਿਨੈ ਮੈਂ ਅਵਰਾ। ਇਹ ਇੰਨੀ ਬੇਅੰਤ ਗਾਥਾ ਹੈ ਕਿ ਇਹਦੀ ਤੁਸੀਂ ਇੱਕ ਪੌੜੀ ਦੀ 3 ਦਿਨ ਕਥਾ ਕਰੋ, ਹਰ ਇੱਕ ਦਿਨ ਬਦਲੇਗੀ। ਇਹ ਸਮਝ ਨਹੀਂ ਆਏਗੀ ਗ੍ਰੈਮਰ ਵਾਲਿਆਂ ਦੀ, ਉਹਦੇ ਚੱਕਰ ਵਿੱਚ ਪੈਣਗੇ ਜ਼ਰੂਰ। ਬਈ ਚਲੋ ਸਾਲ ਦੀ ਗੱਲ ਤਾਂ ਚੱਲਦੀ ਹੈ, ਤਾਂ ਦੂਜੇ ਤੀਜੇ ਦਿਨ ਦੀ ਗੱਲ, ਪਰ ਉਹਦਾ ਇੱਕ ਦਾਇਰਾ ਹੋਣਾ ਚਾਹੀਦਾ। ਇਹ ਨਹੀਂ ਵੀ ਉਹਨੂੰ ਊਲ ਜਲੂਲ ਜਿੱਧਰ ਦਾ ਮਰਜ਼ੀ ਕਥਾ ਕਰੀ ਜਾਓ ਅਤੇ ਕਹਿ ਦਈਏ ਜੀ ਕਥਾ ਬਦਲਦੀ ਜਾਂਦੀ ਹਰ ਰੋਜ਼, ਉਹ ਨਹੀਂ ਅਰਥ ਬਣਦੇ। ਇੱਕ ਧੁਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ, ਉਸ ਹੱਦ ਦੇ ਵਿੱਚ ਰਹਿ ਕੇ ਅਰਥ ਬਦਲਦੇ ਨੇ, ਬਾਹਰ ਜਾ ਕੇ ਨਹੀਂ, ਨਵੇਂ ਹੋ ਜਾਂਦੇ ਹੋਰ। ਤਾਂ ਸਾਹਿਬ ਬਚਨ ਕਹਿੰਦੇ ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਤੱਕ ਫਿਰ ਉਹਨਾਂ ਨੂੰ ਉਸ ਦਾਤ ਨੂੰ ਭੋਗਦੇ ਰਹਿੰਦੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਇਸ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੁਕਮੀ ਹੈ, ਆਪਣੇ ਹੁਕਮ ਦੁਆਰਾ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਨਾਨਕ ਵਿਗਸੈ ਬੇਪਰਵਾਹ, ਉਹਦੇ ਵਿੱਚ ਇੱਕ ਬੜਾ ਵੱਡਾ ਗੁਣ ਹੈ ਕਿ ਉਹ ਇੰਨੇ ਲੋਕਾਂ ਦੀ ਸੰਭਾਲ ਵੀ ਕਰਦਾ ਹੈ, ਚਿੰਤਿਤ ਵੀ ਨਹੀਂ ਹੁੰਦਾ। ਨਹੀਂ ਤੇ ਬੰਦੇ ਨੂੰ 1, 2, 4 ਮੈਂਬਰ ਹੋ ਜਾਣ ਤਾਂ ਉਹਦੀ ਕਿੰਨੀ ਚਿੰਤਾ ਵਿੱਚ ਫਸ ਜਾਂਦਾ, ਕਿਵੇਂ ਚੱਲੇਗਾ, ਅੱਕ ਜਾਂਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਇੰਨੇ ਲੋਕਾਂ ਦੀ ਪਾਲਣਾ ਕਰਦਾ ਪਰ ਉਹ ਚਿੰਤਿਤ ਨਹੀਂ ਹੁੰਦਾ, ਸਾਰਿਆਂ ਦੀ ਸੰਭਾਲ ਕਰਕੇ ਨਾਨਕ ਵਿਗਸੈ ਦਾ ਅਰਥ ਹੈ ਖੁਸ਼ ਹੁੰਦਾ ਹੈ ਤੇ ਬੇਪਰਵਾਹ ਹੈ, ਬਿਨਾਂ ਪਰਵਾਹ ਤੋਂ ਰਹਿੰਦਾ ਹੈ। ਐਸੀ ਉਹਦੀ ਜੀਵਨ ਦੀ ਦਸ਼ਾ ਹੈ।